ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ
ਬੰਦਨ,
ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਧਿਆਵੋ ਜੀ, ਹਿਰਦੈ
ਧਿਆਵੋ।
ਸ੍ਰੀ ਗੁਰੂ ਰਾਮਦਾਸ ਗੁਣ
ਗਾਵੋ,
ਗੁਰੂ ਅਰਜਨ ਵਿਗਨਨ ਕੇ ਨਾਸਕ, ਵਿਗਨਨ ਕੇ
ਨਾਸਕ,
ਹਰੇ ਗੋਬਿੰਦ ਸ਼ੁਭ ਮਤ
ਪ੍ਰਕਾਸ਼ਕ।
ਸ੍ਰੀ ਹਰਿ ਰਾਇ ਨਾਮੋ ਕਰ ਜੋਰੀ,
ਨਮੋ ਕਰ ਜੋਰੀ,
ਸ੍ਰੀ ਹਰਿ ਕ੍ਰਿਸ਼ਨ ਨਾਮ
ਬਹੋਰੀ।
ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ
ਕਿਰਪਾਲਾ,
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰੋ ਤਾਰਾ ਪਾਰੇ ਪੁਨ ਪੁਨ ਸੀ
ਸਾਜੀ,
ਪੁਨ ਪੁਨ ਸੀ
ਸਾ,
ਬੰਦੋ ਬਾਰ ਬਾਰ
ਜਗਦੀਸਾ,
ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ
ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਿਨਾਸ਼ਨ
ਸੋਏ,
ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ
ਤਿਹਾਰੀ,
ਹਮ ਨਾ ਸਕਤ ਕਰ ਸਿਫਤ
ਤੁਮਾਰੀ,
ਆਪ ਲਿਹੋ ਤੁਮ ਕਥਾ
ਸੁਧਾਰੀ,
ਹਮ ਨਾ ਸਕਤ ਕਰ ਸਿਫਤ
ਤੁਮਾਰੀ,
ਆਪ ਲਿਹੋ ਤੁਮ ਕਥਾ ਸੁਧਾਰੀ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਇਹ ਪਾਹਨ ਕਿਆ ਕਾਜ ਹੈ, ਕਛੂ ਨ ਦੇਵਹਿ ਕੋਏ, ਹੋਏ ਦਾਮ ਨਿਜ ਪਾਸ ਜੇ, ਚਹਿ ਜੋ ਲੇਵਹਿ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਗੁਰੂ ਦਰਬਾਰ ਵਿੱਚ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਅੰਮ੍ਰਿਤਮਈ ਬਾਣੀ ਦਾ ਪਾਠ ਸੋਦਾ ਲਹਿਰਾ ਸਾਹਿਬ ਜੀ ਦਾ ਸਰਵਣ ਕੀਤਾ ਹੈ। ਉਪਰੰਤ ਸਤਿਕਾਰਯੋਗ ਗਿਆਨੀ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਔਰ ਗੁਰਮੁਖ ਪਰਿਵਾਰ ਨੇ ਓਟ ਆਸਰਾ ਲਿਆ ਹੈ। ਬੱਚੀ ਦਾ ਜਨਮਦਿਨ ਮਨਾਉਣ ਵਾਸਤੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ, ਕਿਉਂਕਿ ਮਹਾਰਾਜ ਨੇ ਬੱਚੀ ਜਾਂ ਬੱਚਾ ਜਿਸ ਵੀ ਪਰਿਵਾਰ 'ਚ ਦਿੱਤਾ ਹੋਵੇ, ਇਹ ਵਾਹਿਗੁਰੂ ਦੀ ਦਾਤ ਹੁੰਦੀ ਹੈ, ਕਿਰਪਾ ਹੁੰਦੀ ਹੈ, ਅਤੇ ਜਿਹੜਾ ਕਿਰਪਾ ਕਰਦਾ ਉਹਦਾ ਸ਼ੁਕਰਾਨਾ ਵੀ ਕਰੀਦਾ ਹੈ, ਉਹਦੀ ਦਾਤ ਦਾ ਧੰਨਵਾਦ ਕਰੀਦਾ ਹੈ। ਜਨਮਦਿਨ ਮਨਾਉਣ ਲੱਗਿਆਂ ਕਈ ਲੋਕ ਆਪਣੇ ਘਰਾਂ ਵਿੱਚ ਜਨਮਦਿਨ ਮਨਾਉਂਦੇ ਸ਼ਰਾਬਾਂ, ਮੀਟ, ਹੋਰ ਭੈੜੇ ਕੰਮ ਕਰਦੇ ਹੈ। ਗੁਰੂ ਮਹਾਰਾਜ ਦਾ ਹੁਕਮ ਹੈ ਵੀ ਗੁਰੂ ਕਾ ਸਿੱਖ ਕੋਈ ਵੀ ਕੰਮ ਹੋਵੇ, ਵਿਆਹ ਸ਼ਾਦੀ ਹੋਵੇ, ਬੱਚੇ ਦਾ ਜਨਮ ਹੋਵੇ, ਕੋਈ ਵੀ ਸਮਾਗਮ ਹੋਵੇ, ਗੁਰੂ ਬਾਣੀ ਦਾ ਆਸਰਾ ਲੈ ਕੇ ਮਨਾਵੇ। ਸੋ ਗੁਰੂ ਦਰਬਾਰ ਵਿੱਚ ਲੰਗਰ ਵੀ ਕੀਤਾ ਹੈ ਅਤੇ ਬੱਚੀ ਦਾ ਜਨਮਦਿਨ ਮਨਾਇਆ ਹੈ। ਸਤਿਗੁਰੂ ਕਿਰਪਾ ਕਰਨ ਬੱਚੀ ਨੂੰ ਵੱਡੀ ਉਮਰ ਅਤੇ ਸਿੱਖੀ ਦੀ ਦਾਤ, ਕਿਉਂਕਿ ਸਭ ਤੋਂ ਵੱਡੀ ਚੀਜ਼ ਹੈ ਸਿੱਖੀ ਦੀ ਦਾਤ। ਜਿਸ ਦੇ ਘਰ 'ਚ ਸਿੱਖੀ ਆ ਜਾਵੇ ਨਾ, ਉਹਦੇ ਘਰ 'ਚ 9 ਨਿਧੀਆਂ 18 ਸਿੱਧੀਆਂ ਆ ਜਾਂਦੀਆਂ ਹਨ। ਤੋ ਆਪਾਂ ਗੁਰੂ ਕੋਲੋਂ ਪਰਿਵਾਰ ਵਾਸਤੇ ਵੀ, ਬੱਚੇ ਵਾਸਤੇ ਵੀ ਇਹੀ ਮੰਗਣਾ ਹੈ ਕਿ ਸਾਨੂੰ ਮਹਾਰਾਜ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਅਤੇ ਬੱਚੀ ਨੂੰ ਵੱਡੀ ਉਮਰ ਬਖਸ਼ਿਸ਼ ਕਰਨ। ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ, ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਟਨੇ ਸਾਹਿਬ ਦੇ ਲਾਗੇ ਜਾ ਪਹੁੰਚੇ ਹਨ, ਜਿੱਥੇ ਸਾਧ ਸੰਗਤ ਜੀ ਅੱਜ ਕੱਲ੍ਹ ਪਟਨਾ ਸਾਹਿਬ ਇਹ ਬੜਾ ਪੁਰਾਤਨ ਸ਼ਹਿਰ ਹੈ। ਪਾਟਲੀਪੁੱਤਰ ਦਾ ਨਾਮ ਸੀ। ਹਜ਼ਾਰਾਂ ਸਾਲ ਦਾ ਇੱਥੋਂ ਦਾ ਇਤਿਹਾਸ ਮਿਲਦਾ ਹੈ। ਨੰਦ ਵੰਸ਼ ਦਾ ਇੱਥੇ ਰਾਜ ਰਿਹਾ ਹੈ। ਨੰਦ ਵੰਸ਼ ਦਾ ਰਾਜ ਚਾਣਕਿਆ ਨੇ ਖਤਮ ਕਰਕੇ ਗੁਪਤ ਵੰਸ਼ ਨੂੰ ਰਾਜ ਦਿੱਤਾ ਸੀ। ਇੱਥੇ ਬੜੇ ਬੜੇ ਰਾਜੇ ਮਹਾਰਾਜੇ ਤਪਸਵੀ ਸੂਰਬੀਰ ਯੋਧੇ ਹੋ ਚੁੱਕੇ ਹਨ। ਇਸੇ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾ ਦਿੱਤੇ। ਬਿਸੰਬਰਪੁਰ ਨਗਰ ਹੈ ਉੱਥੇ, ਜਿੱਥੇ ਅੱਜ ਕੱਲ੍ਹ ਤਖ਼ਤ ਸ੍ਰੀ ਪਟਨਾ ਸਾਹਿਬ ਵਾਲਾ ਪਾਸਾ ਹੈ। ਉਦੋਂ ਉਹ ਖੁੱਲ੍ਹੀ ਥਾਂ ਸੀ, ਆਬਾਦੀ ਘੱਟ ਸੀ। ਹੁਣ ਤਾਂ ਉੱਥੇ ਵੀ ਬਹੁਤ ਜ਼ਿਆਦਾ ਆਬਾਦੀ ਹੈ। ਦਸਵੇਂ ਪਾਤਸ਼ਾਹ ਦਾ ਅਵਤਾਰ ਵੀ ਉੱਥੇ ਹੀ ਹੋਇਆ ਹੈ। ਤੋ ਉਸ ਜਗ੍ਹਾ 'ਤੇ ਪਹਿਲਾਂ ਉਸ ਜਗ੍ਹਾ ਨੂੰ ਬਿਸੰਬਰਪੁਰ ਕਹਿੰਦੇ ਸਨ। ਮਹਾਰਾਜ ਮਰਦਾਨੇ ਨੂੰ ਨਾਲ ਲਈ ਤੁਰੇ ਜਾਂਦੇ ਸਨ। ਮਰਦਾਨਾ ਕਹਿਣ ਲੱਗਾ, ਮਹਾਰਾਜ ਜੰਗਲ 'ਚ ਹੀ ਲਈ ਫਿਰਦੇ ਹੋ, ਕੋਈ ਬਸਤੀ ਕੋਈ ਸ਼ਹਿਰ ਕੋਈ ਨਗਰ ਨਹੀਂ ਦਿਖਾਇਆ, ਅਤੇ ਹੁਣ ਤਾਂ ਮੇਰੀ ਜਾਨ ਨਿਕਲਣ ਲੱਗੀ ਭੁੱਖ ਦੇ ਨਾਲ। ਅੱਜ ਜੇ ਤੁਸੀਂ ਮੈਨੂੰ ਕੁਝ ਨਾ ਛਕਾਇਆ ਤਾਂ ਮੈਂ ਭੁੱਖ ਨਾਲ ਮਰ ਜਾਵਾਂਗਾ। ਮਹਾਰਾਜ ਕਹਿੰਦੇ, ਥੋੜ੍ਹੀ ਦੂਰ ਚੱਲ, ਅੱਗੇ ਨਗਰ ਆਉਣ ਵਾਲਾ ਹੈ, ਤੈਨੂੰ ਅਸੀਂ ਉੱਥੇ ਲੰਗਰ ਪ੍ਰਸ਼ਾਦਾ ਛਕਾ ਦਿਆਂਗੇ। ਕਹਿੰਦਾ, ਜਦੋਂ ਨਗਰ ਆਏਗਾ ਉਨੇ ਚਿਰ ਨੂੰ ਤਾਂ ਮੈਂ ਮਰ ਜਾਵਾਂਗਾ, ਰਸਤੇ 'ਚ ਹੀ ਡਿੱਗ ਪਵਾਂਗਾ। ਮਹਾਰਾਜ ਹੌਂਸਲਾ ਦਿੰਦੇ ਅਤੇ ਦਰਿਆ ਦੇ ਕੰਢੇ ਪਹੁੰਚ ਕੇ ਨਗਰ ਸਾਹਮਣੇ ਦੇਖਿਆ, 3 ਕੋਹ ਦੀ ਵਾਟ ਰਹਿ ਗਈ। ਗੰਗਾ ਦੇ ਕਿਨਾਰੇ ਗੁਰੂ ਸਾਹਿਬ ਰੇਤੀ 'ਤੇ ਪਹੁੰਚ ਗਏ। ਗੰਗਾ ਦੀ ਬਰੇਤੀ 'ਚ ਖੜ੍ਹ ਕੇ ਕਹਿੰਦੇ, ਉਹ ਦੇਖ ਨਗਰ, ਹੁਣ ਤਾਂ ਹੌਂਸਲਾ ਕਰ ਲੈ। ਕਹਿੰਦਾ, ਹੌਂਸਲਾ ਕੀ ਕਰਾਂ, ਬੜੀ ਦੂਰ ਹੈ ਨਗਰ, ਅਜੇ 3 ਕੋਹ ਹੈ, ਇੰਨਾ ਤੁਰ ਕੇ ਜਾਣਾ ਅਤੇ ਫਿਰ ਉੱਥੇ ਕਿਹੜਾ ਸਾਡਾ ਕੋਈ ਰਿਸ਼ਤੇਦਾਰ ਬੈਠਾ, ਕੋਈ ਜਾਣ ਪਛਾਣ। ਸਾਡੇ ਕੋਲ ਜੇ ਪੈਸੇ ਹੋਣਗੇ, ਕੋਈ ਖਰਚਾ ਹੋਵੇਗਾ, ਤਾਂ ਹੀ ਲੋਕ ਸਾਨੂੰ ਖਾਣ ਨੂੰ ਦੇਣਗੇ। ਦੁਕਾਨਦਾਰ ਬਿਨਾਂ ਪੈਸਿਆਂ ਦੇ ਕਿਸੇ ਨੇ ਦੁਕਾਨ 'ਤੇ ਚੜ੍ਹਨ ਨਹੀਂ ਦੇਣਾ। ਪੱਲੇ ਤੁਸੀਂ ਬੰਨਦੇ ਨਹੀਂ, ਮੈਨੂੰ ਵੀ ਨਹੀਂ ਬੰਨਣ ਦਿੰਦੇ। ਮਹਾਰਾਜ ਗੁਰੂ ਨਾਨਕ ਸਾਹਿਬ ਆਪਣੀ ਜੇਬ 'ਚ ਕੋਈ ਪੈਸਾ ਨਹੀਂ ਸੀ ਰੱਖਿਆ ਕਰਦੇ, ਅਤੇ ਮਰਦਾਨੇ ਦੇ ਬਾਲੇ ਨੂੰ ਵੀ ਨਹੀਂ ਸੀ ਰੱਖਣ ਦਿੰਦੇ। ਉਹ ਕਹਿੰਦਾ, ਮਹਾਰਾਜ ਆਪ ਤਾਂ ਪੱਲੇ ਕੁਝ ਰੱਖਦੇ ਨਹੀਂ, ਸਾਡੇ ਵੀ ਪੱਲੇ ਕੁਝ ਹੋਵੇ ਤਾਂ ਅਸੀਂ ਕੁਝ ਲੈ ਕੇ ਅਤੇ ਖਾ ਲਈਏ। ਬਿਨਾਂ ਪੈਸਿਆਂ ਦੇ ਕਿਸੇ ਨੇ ਸਾਨੂੰ ਦੁਕਾਨ 'ਤੇ ਨਹੀਂ ਚੜ੍ਹਨ ਦੇਣਾ, ਕਿਸੇ ਨੇ ਸਾਨੂੰ ਖਾਣ ਨੂੰ ਕੁਝ ਨਹੀਂ ਦੇਣਾ। ਸਾਧ ਸੰਗਤ ਜੀ, ਭਾਈ ਮਰਦਾਨਾ ਜਦੋਂ ਇਹ ਗੱਲ ਕਹਿ ਰਿਹਾ ਸੀ ਤਾਂ ਮਹਾਰਾਜ ਨੇ ਰੇਤੇ 'ਚ ਚਰਨ ਮਾਰ ਕੇ ਗੰਗਾ ਦੇ ਰੇਤੇ 'ਚੋਂ ਇੱਕ ਪੱਥਰ ਚੁੱਕਿਆ, ਉਸ ਮਰਦਾਨੇ ਨੂੰ ਦੇ ਕੇ ਕਿਹਾ, ਲੈ ਫੜ, ਇਹਨੂੰ ਪੱਲੇ ਬੰਨ ਲੈ ਅਤੇ ਸ਼ਹਿਰ ਚੱਲ ਕੇ ਇਹਦਾ ਜੋ ਮਰਜ਼ੀ ਲੈ ਕੇ ਖਾ ਲਵੇਂ। ਮਰਦਾਨਾ ਕੀ ਕਹਿ ਰਿਹਾ ਹੈ, ਅਗਲੀ ਕਥਾ ਸੁਣੋ ਪਿਆਰ ਨਾਲ। ਸਾਰੀ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਇਹ ਪਾਹਨ ਕਿਆ ਕਾਜ ਹੈ।
ਮਰਦਾਨਾ ਕਹਿੰਦਾ, ਮਹਾਰਾਜ ਇਹ ਪੱਥਰ ਕਿਹੜੇ ਕੰਮ ਆਵੇਗਾ,
ਕਛੂ ਨਾ ਦੇਵਹਿ ਕੋਏ।
ਇਸ ਪੱਥਰ ਦਾ ਕਿਸੇ ਨੇ ਧੇਲਾ ਵੀ ਨਹੀਂ ਦੇਣਾ, ਇਹ ਪੱਥਰ ਕਿਸੇ ਨੇ ਕੀ ਕਰਨਾ। ਕੋਈ ਚੰਗੀ ਚੀਜ਼ ਹੋਵੇ ਮਹਿੰਗੀ ਵੇਚ ਕੇ ਤਾਂ ਬੰਦਾ ਰੋਟੀ ਖਾ ਲੈਂਦਾ, ਇਹ ਪੱਥਰ ਕਿਸੇ ਨੇ ਖਰੀਦਣਾ ਕੋਈ ਨਹੀਂ।
ਹੋਏ ਦਾਮ ਨਿਜ ਪਾਸ ਜੇ,
ਜੇ ਕੋਲ ਪੈਸੇ ਨਗਦ ਹੁੰਦੇ, ਰੁਪਈਏ ਹੁੰਦੇ,
ਚਹਿ ਜੋ ਲੈ ਵਹਿ ਸੋਏ,
ਜੋ ਮਰਜ਼ੀ ਆਪਾਂ ਲੈ ਲੈਂਦੇ ਖਾਣ ਪੀਣ ਨੂੰ, ਜੇ ਜੇਬ ਖਾਲੀ ਹੈ ਤਾਂ ਕਿਸੇ ਨੇ ਕੁਛ ਨਹੀਂ ਦੇਣਾ।
ਚੌਪਈ ਜਾਂ ਕੇ ਬਾਂਦੇ ਭੁੱਖ ਨਾ ਜਾਵ ਹੈ,
ਤੁਸੀਂ ਕਹਿੰਦੇ ਹੋ ਪੱਥਰ ਨੂੰ ਪੱਲੇ ਬੰਨ ਲੈ। ਮਹਾਰਾਜ ਇਹ ਪੱਥਰ ਨੂੰ ਪੱਲੇ ਬੰਨਣ ਨਾਲ ਮੇਰੀ ਭੁੱਖ ਥੋੜ੍ਹਾ ਮਿਟ ਚੱਲੀ ਹੈ, ਭੁੱਖ ਤਾਂ ਰੋਟੀ ਨਾਲ ਹੀ ਮਿਟਣੀ ਹੈ। ਪੱਥਰ ਤੁਸੀਂ ਮੈਨੂੰ ਚੁੱਕ ਕੇ ਫੜਾ ਦਿੱਤਾ ਵੀ ਇਹਨੂੰ ਪੱਲੇ ਬੰਨ ਲੈ। ਮਹਾਰਾਜ ਇਹਨੂੰ ਮੈਂ ਕੀ ਕਰਾਂ, ਇਹ ਕਿਹੜੇ ਕੰਮ ਆਵੇਗਾ ਪੱਥਰ।
ਜਬ ਲੋ ਹੱਥ ਆਹਾਰ ਨਾ ਆਵੇ ਹੈ,
ਜਿੰਨਾ ਚਿਰ ਹੱਥ ਰੋਟੀ ਭੋਜਨ ਪ੍ਰਸ਼ਾਦਾ ਨਹੀਂ ਆਉਂਦਾ, ਮੈਨੂੰ ਸਬਰ ਨਹੀਂ ਆਉਂਦਾ।
ਸ੍ਰੀ ਗੁਰ ਕਹਿ ਨਿਕਟ ਹੈ ਨਗਰੀ।
ਮਹਾਰਾਜ ਕਹਿਣ ਲੱਗੇ, ਮਰਦਾਨਿਆ ਹੁਣ ਥੋੜ੍ਹਾ ਜਿਹਾ ਤਾਂ ਹੌਂਸਲਾ ਕਰ ਲੈ। ਉਹ ਸਾਹਮਣੇ ਦੇਖ ਸ਼ਹਿਰ ਦੀਆਂ ਅਟਾਰੀਆਂ ਦਿਸਣ ਲੱਗ ਪਈਆਂ ਨੇ, ਥੋੜ੍ਹੀ ਦੂਰ ਨਗਰੀ ਹੈ,
ਤਹਿ ਕੀਮਤ ਇਸ ਹੋਏ ਉਜਗਰੀ।
ਜਦੋਂ ਤੂੰ ਉਸ ਨਗਰ 'ਚ ਜਾਏਗਾ ਤੈਨੂੰ ਉਸ ਵੇਲੇ ਇਸ ਪੱਥਰ ਦੀ ਕੀਮਤ ਦਾ ਪਤਾ ਲੱਗੇਗਾ। ਇਹ ਬੇਸ਼ਕੀਮਤੀ ਲਾਲ ਜਿਹੜਾ ਅਸੀਂ ਤੈਨੂੰ ਦਿੱਤਾ ਹੈ, ਇਹਦਾ ਇਹਦੀ ਕੀ ਅਹਿਮੀਅਤ ਹੈ? ਇਹ ਤੈਨੂੰ ਉੱਥੇ ਨਗਰ ਦੇ ਵਿੱਚ ਜਾ ਕੇ, ਸ਼ਹਿਰ ਦੇ ਵਿੱਚ ਜਾ ਕੇ ਪਤਾ ਲੱਗਣਾ ਹੈ।
ਤੀਨ ਕੋਸ ਪਿੱਖ ਚੱਲ ਤਤਕਾਲਾ।
ਆ ਤਿੰਨ ਕੋਹ ਸਾਹਮਣੇ ਨਗਰੀ ਆ ਗਈ ਹੈ, ਹੁਣ ਕਿੰਨਾ ਕੁ ਰਹਿ ਗਿਆ? ਚਾਰ ਕਦਮ ਤੇਰੇ ਵਾਸਤੇ ਇੰਨਾ ਲੰਮਾ ਸਫ਼ਰ ਤੂੰ ਸਾਡੇ ਨਾਲ ਕੀਤਾ ਹੈ, ਹੌਸਲਾ ਕਰ, ਤਿੰਨ ਕੋਹ ਹੋਰ ਤੁਰ ਲੈ, ਸ਼ਹਿਰ ਵਿੱਚ ਚੱਲ ਕੇ ਖਾਣਾ ਮਿਲ ਜਾਏਗਾ।
ਇਉਂ ਧੀਰਜ ਦੇ ਤੁਰੇ ਕਿਰਪਾਲਾ।
ਇਸ ਤਰ੍ਹਾਂ ਭਾਈ ਮਰਦਾਨੇ ਨੂੰ ਹੌਸਲਾ ਦੇ ਕੇ ਸੱਚੇ ਪਾਤਸ਼ਾਹ ਮਹਾਂਕਿਰਪਾਲੂ ਦੀਨ ਦਿਆਲੂ ਸਤਿਗੁਰੂ ਜੀ ਤੁਰ ਪਏ।
ਅਤ ਲੱਜਤ ਹੋਵਤ ਮਰਦਾਨਾ।
ਮਰਦਾਨਾ ਵਿਚਾਰਾ ਸ਼ਰਮਿੰਦਾ ਵੀ ਹੁੰਦਾ ਵੀ ਮੈਨੂੰ ਵਾਰ ਵਾਰ ਗੁਰੂ ਜੀ ਅੱਗੇ ਭੁੱਖ ਦੀ ਗੱਲ ਕਰਨੀ ਪੈ ਰਹੀ ਹੈ, ਤੁਰਿਆ ਵੀ ਨਹੀਂ ਜਾਂਦਾ ਅਤੇ ਕਹਿਣਾ ਚਾਹੁੰਦਾ ਨਹੀਂ ਪਰ ਕਹਿਣਾ ਪੈ ਜਾਂਦਾ ਹੈ। ਜਦੋਂ ਕਿਸੇ ਨੂੰ ਭੁੱਖ ਲੱਗੀ ਹੋਵੇ ਨਾ, ਭੁੱਖ ਵਰਗਾ ਦੁੱਖ ਸੰਸਾਰ 'ਤੇ ਕੋਈ ਨਹੀਂ। ਸਤਸੰਗ ਫਰੀਦਾ ਮੌਤੋਂ ਭੁੱਖ ਬੁਰੀ, ਮੌਤ ਜ਼ਿੰਦਗੀ 'ਚ ਇੱਕ ਵਾਰੀ ਆਉਣੀ ਆ ਅਤੇ ਭੁੱਖ ਰਾਤੀ ਸੁੱਤੇ ਖਾ ਸਵੇਰੇ ਫਿਰ ਖੜੀ, ਰਾਤੀ ਖਾ ਕੇ ਸੌਂਦਾ ਸਵੇਰੇ ਭੁੱਖ ਆ ਕੇ ਬੂਹੇ 'ਤੇ ਖਲੋ ਜਾਂਦੀ ਹੈ। ਮਰਦਾਨਾ ਇਸ ਕਰਕੇ ਲੱਜਿਤ ਹੋ ਰਿਹਾ, ਸ਼ਰਮਿੰਦਾ ਹੋ ਰਿਹਾ ਹੈ।
ਹਿਰਦੈ ਖਿਜਤ ਨਹਿ ਕਰਤ ਬਖਾਨਾ।
ਮਨ ਵਿੱਚ ਖਿਝ ਰਿਹਾ ਹੈ ਪਰ ਆਪਣੀ ਗੱਲ ਦੱਸ ਨਹੀਂ ਰਿਹਾ। ਖਿਝ ਇਸ ਕਰਕੇ ਰਿਹਾ ਵੀ ਮਹਾਰਾਜ ਮੈਨੂੰ ਤੋਰੀ ਜਾਂਦੇ ਨੇ ਅਤੇ ਮੈਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਪਤਨੀ ਮੈਨੂੰ ਕਿੱਥੇ ਲੈ ਜਾਣਗੇ, ਭੁੱਖ ਦੇ ਨਾਲ ਮੇਰੀ ਜਾਨ ਨਿਕਲ ਰਹੀ ਹੈ।
ਮੰਦ ਮੰਦ ਬੇਦੀ ਕੁਲ ਦੀਪਾ।
ਹੌਲੇ ਹੌਲੇ ਸਹਿਜੇ ਸਹਿਜੇ ਬੇਦੀ ਕੁਲ ਦੀਪਕ ਸਤਿਗੁਰੂ ਨਾਨਕ ਸਾਹਿਬ ਜੀ ਨਾਲ ਨਾਲ ਤੁਰੇ ਜਾਂਦੇ ਨੇ।
ਚੱਲ ਕਰ ਪਹੁੰਚੇ ਨਗਰ ਸਮੀਪਾ।
ਨਗਰ ਦੇ ਨੇੜੇ ਜਿੱਥੇ ਅੱਜ ਕੱਲ੍ਹ ਸਾਧ ਸੰਗਤ ਜੀ, ਤਖ਼ਤ ਸ੍ਰੀ ਪਟਨਾ ਸਾਹਿਬ ਵਾਲਾ ਪਾਸਾ ਹੈ ਨਾ ਪਟਨੇ ਸ਼ਹਿਰ ਦਾ, ਉਸ ਪਾਸੇ ਨਦੀ ਦੇ ਕਿਨਾਰੇ ਗੁਰੂ ਜੀ ਆ ਪਹੁੰਚੇ।
ਬਿਟਪ ਬਿਲੋਕ ਏਕ ਰਮਣੀਕਾ।
ਇੱਕ ਸੋਹਣਾ ਜਿਹਾ ਰਮਣੀਕ ਦਰਖਤ ਵੇਖਿਆ, ਉਸ ਦਰਖਤ ਦੇ ਥੱਲੇ ਥੜਾ ਬਣਿਆ ਹੋਇਆ ਸੀ, ਉਹਦੀ ਛਾਵੇਂ ਥੜੇ 'ਤੇ ਗੁਰੂ ਜੀ ਬੈਠ ਗਏ।
ਤਹਿ ਸਭ ਜਗ ਟੀਕਾ।
ਸਾਰੇ ਜਗਤ ਦੇ ਮਾਲਕ ਸੱਚੇ ਪਾਤਸ਼ਾਹ ਜੀ, ਜਗਤ ਦੇ ਸਵਾਮੀ ਸਤਿਗੁਰੂ ਜੀ ਬੈਠ ਗਏ।
ਤਬ ਮਰਦਾਨੇ ਬਚਨ ਉਚਾਰਾ।
ਭਾਈ ਮਰਦਾਨੇ ਨੇ ਬੇਨਤੀ ਕੀਤੀ,
ਜਿਉਂ ਤੁਮ ਕਹੋ ਕਰੋ ਤਿਉਂ ਕਾਰਾ।
ਹੇ ਸੱਚੇ ਪਾਤਸ਼ਾਹ, ਜਿਵੇਂ ਤੁਹਾਡਾ ਹੁਕਮ ਹੋਵੇ, ਜਿਵੇਂ ਤੁਹਾਡੀ ਆਗਿਆ ਹੋਵੇ, ਮੈਂ ਉਸੇ ਤਰ੍ਹਾਂ ਕਰਾਂ।
ਲਾਲ ਨਾਮ ਕਹਿ ਦਿਓ ਜੋ ਮੋਹੀ।
ਆ ਜਿਹੜਾ ਤੁਸੀਂ ਮੈਨੂੰ ਪੱਥਰ ਦਿੱਤਾ ਹੈ, ਲਾਲ ਕਹਿ ਕੇ ਦਿੱਤਾ ਹੈ ਵੀ ਇਹ ਲਾਲ ਹੈ, ਮੈਂ ਤਾਂ ਨਹੀਂ ਜਾਣਦਾ ਵੀ ਇਹ ਲਾਲ ਹੈ ਕਿ ਹੀਰਾ ਹੈ, ਪੰਨਾ ਹੈ, ਸਬਜ਼ਾ ਹੈ, ਮੋਤੀ ਹੈ, ਪੁਖਰਾਜ ਹੈ, ਨੀਲਮ ਹੈ, ਮੈਨੂੰ ਤਾਂ ਰਤਨਾਂ ਦਾ ਗਿਆਨ ਨਹੀਂ। ਤੁਸੀਂ ਕਹਿੰਦੇ ਹੋ ਇਹ ਲਾਲ ਹੈ, ਜੋ ਲਾਲ ਕਹਿ ਕੇ ਮੈਨੂੰ ਫੜਾਇਆ ਹੈ ਪੱਥਰ।
ਇਸ 'ਤੇ ਕੌਣ ਕਾਜ ਅਬ ਹੋਹੀ।
ਹੁਣ ਕਿਰਪਾ ਕਰਕੇ ਦੱਸੋ ਮਹਾਰਾਜ, ਇਹਦੇ ਨਾਲ ਮੈਂ ਕੀ ਕਰਾਂ, ਇਹਦੇ ਨਾਲ ਮੇਰਾ ਕੀ ਸਵਰੇਗਾ।
ਕਮਲ ਬਦਨ 'ਤੇ ਬਿਗਸ ਬਖਾਨਾ।
ਹੱਸ ਪਏ ਮਹਾਰਾਜ, ਸੱਚੇ ਪਾਤਸ਼ਾਹ ਮੁਸ਼ਕਰਾ ਕੇ ਬੋਲੇ,
ਨਗਰ ਨਾਮ ਜਾਣੋ ਕੇ ਨਾ ਜਾਣਾ।
ਮਹਾਰਾਜ ਕਹਿੰਦੇ ਮਰਦਾਨਿਆਂ, ਇਸ ਨਗਰ ਦਾ ਨਾਮ ਜਾਣਦਾ ਕਿ ਨਹੀਂ ਜਾਣਦਾ? ਮਰਦਾਨਾ ਤਾਂ ਵਿਚਾਰਾ ਆਪਣੀ ਰੋਟੀ ਦੇ ਤਰਲੇ ਕੱਢ ਰਿਹਾ ਸੀਗਾ ਅਤੇ ਮਹਾਰਾਜ ਉਹਦੇ ਨਾਲ ਮਜ਼ਾਕ ਕਰ ਰਹੇ ਸਨ। ਮਹਾਰਾਜ ਕਹਿੰਦੇ ਨਗਰ ਦਾ ਨਾਮ ਜਾਣਦਾ ਕਿ ਨਹੀਂ ਜਾਣਦਾ?
ਹੋ ਪ੍ਰਭ ਜੀ ਕਿਆ ਨਾਮ ਹੈ ਮਾਹੀ।
ਅੱਗੋਂ ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ ਨਾਮ 'ਚੋਂ ਕੀ ਧਰਿਆ ਹੋਇਆ ਹੈ, ਨਾਮ 'ਚੋਂ ਮੈਂ ਕੀ ਲੈਣਾ? ਜਿਹੜਾ ਮਰਜ਼ੀ ਹੋਵੇ ਨਾਮ ਨਗਰ ਦਾ, ਮੈਂ ਕੋਈ ਨਗਰ ਦਾ ਪਟਵਾਰੀ ਲੱਗਣਾ? ਮੈਂ ਤਾਂ ਰੋਟੀ ਖਾਣੀ, ਜਿਹੜਾ ਮਰਜ਼ੀ ਹੋਵੇ ਮੈਂ ਦੋ ਪ੍ਰਸ਼ਾਦੇ ਲੈ ਕੇ ਛਕਣੇ ਨੇ।
ਅਸਨ ਖਾਨ ਦੇਵਹੋ ਕਹਿ ਨਾਹੀ।
ਮੈਨੂੰ ਰੋਟੀ ਦਿਓਗੇ ਕਿ ਨਹੀਂ? ਇੱਦਾਂ ਹੀ ਮਜ਼ਾਕ ਕਰ ਕਰਕੇ ਮੇਰੀ ਜਾਨ ਕੱਢੋਗੇ? ਨਗਰ ਤੋਂ ਮੈਂ ਕੀ ਲੈਣਾ, ਜਿਹੜਾ ਮਰਜ਼ੀ ਹੋਵੇ ਨਾਮ ਇਹਦਾ। ਤੁਸੀਂ ਮੈਨੂੰ ਇਹ ਦੱਸੋ ਵੀ ਖਾਣੇ ਦਾ ਕੀ ਕਰੀਏ, ਕਈ ਦਿਨ ਹੋ ਗਏ ਰੋਟੀ ਦਾ ਮੂੰਹ ਨਹੀਂ ਵੇਖਿਆ, ਜੰਗਲ ਜੰਗਲ ਤੋਰ ਕੇ ਲੈ ਆਏ ਹੋ, ਹੁਣ ਮਰ ਚੱਲਿਆ ਭੁੱਖ ਨਾਲ, ਪ੍ਰਸ਼ਾਦਾ ਛਕਾਓ।
ਜੋ ਬਿਦ ਕਰਨੀ ਨਹੀਂ ਬਤਾਵਹੋ,
ਜਿਹੜਾ ਕੰਮ ਨਹੀਂ ਕਰਨਾ ਉਹ ਕਰਦੇ ਹੋ, ਜਿਹੜਾ ਨਾ ਤੋਂ ਆਪਾਂ ਕੀ ਲੈਣਾ, ਜਿਹੜਾ ਮਰਜ਼ੀ ਹੋਵੇ ਨਾਮ ਇਸ ਸ਼ਹਿਰ ਦਾ, ਅਸੀਂ ਨਾ ਤੋਂ ਨਹੀਂ ਕੁਝ ਲੈਣਾ, ਅਸੀਂ ਤਾਂ ਰੋਟੀ ਨਾਲ ਮਤਲਬ ਮੇਰਾ ਤਾਂ ਹੈ ਵੀ, ਇਹਨੂੰ ਦੱਸੋ ਪ੍ਰਸ਼ਾਦਾ ਕਿੱਥੋਂ ਮਿਲੇਗਾ।
ਬਾਤਾਂ ਕਰਤੇ ਦਿਵਸ ਬਤਾਵਹੋ,
ਤੁਸੀਂ ਮੈਨੂੰ ਗੱਲਾਂ ਲਾ ਕੇ ਦਿਨ ਬਤੀਤ ਕਰ ਦੇਣਾ, ਰਾਤ ਪੈ ਗਈ ਤਾਂ ਰੋਟੀ ਕਿੱਥੋਂ ਖਾਵਾਂਗਾ, ਅਜੇ ਤਾਂ ਘੜੀ ਰਾਤ ਦਿਨ ਹੈ, ਕਿਤੇ ਨਾ ਕਿਤੇ ਕਿਸੇ ਤੰਦੂਰ ਤੋਂ, ਕਿਸੇ ਹੋਟਲ ਤੋਂ, ਕਿਸੇ ਢਾਬੇ ਤੋਂ, ਕਿਸੇ ਦੇ ਘਰੋਂ ਜਾ ਕੇ ਮੰਗ ਤੰਗ ਕੇ ਕੋਈ ਬੰਦੋਬਸਤ ਕਰੋ ਮੇਰਾ, ਮੈਨੂੰ ਰੋਟੀ ਤਾਂ ਖਾਣ ਦਿਓ।
ਹਸਨ ਹੇਤ ਬੋਲੇ ਸੁਖ ਧਾਮੂ,
ਮਹਾਰਾਜ ਫਿਰ ਹੱਸਣ ਵਾਸਤੇ ਬੋਲੇ,
ਜਾਨ ਬਿਸ਼ੰਪਰਪੁਰ ਇਹ ਨਾਮੂ।
ਉਹ ਵਿਚਾਰਾ ਰੋਟੀ ਦੀਆਂ ਗੱਲਾਂ ਕਰਦਾ ਅਤੇ ਮਹਾਰਾਜ ਉਹਨੂੰ ਹੋਰ ਪਾਸੇ ਤੋਰਦੇ, ਕਹਿੰਦੇ ਇਹਦਾ ਨਾਂ ਬਿਸੰਬਰਪੁਰ ਹੈ, ਇਹਦਾ ਨਾਂ ਇਸ ਸ਼ਹਿਰ ਦਾ ਬਿਸੰਬਰਪੁਰ ਹੈ ਜਿੱਥੇ ਆਪਾਂ ਬੈਠੇ ਹਾਂ ਮਰਦਾਨਿਆਂ। ਹਾਂਜੀ,
ਉਹ ਨਾਮ ਨਗਰ ਕਾ ਹੋ, ਉਹ
ਕਹਿੰਦਾ ਮਹਾਰਾਜ ਜਿਹੜਾ ਮਰਜ਼ੀ ਹੋਵੇ, ਬਿਸੰਬਰ ਉੱਪਰ ਹੋਵੇ ਭਾਵੇਂ ਕੋਈ ਹੋਰ ਹੋਵੇ, ਤੁਸੀਂ ਮੈਨੂੰ ਸਹੀ ਗੱਲ ਦੱਸੋ ਵੀ ਜਿਹੜੀ ਗੱਲ 'ਤੇ ਆਉਣਾ ਉੱਥੇ ਕਿਉਂ ਨਹੀਂ ਆਉਂਦੇ, ਤੁਸੀਂ ਪ੍ਰਸ਼ਾਦੇ ਪਾਣੀ ਬਾਰੇ ਦੱਸੋ ਉਹ ਕਿੱਥੋਂ ਮਿਲਣਾ। ਹਾਂਜੀ,
ਬਹੁਤ ਛੁਦਾ ਲਾਗੀ ਅਬ ਮੋਹੀ,
ਮੇਰੀ ਜਾਨ ਨਿਕਲ ਚੱਲੀ ਹੈ, ਮੇਰੇ ਪ੍ਰਾਣ ਸੁੱਕ ਰਹੇ ਨੇ, ਰੋਟੀ ਤੋਂ ਬਿਨਾਂ ਮੈਨੂੰ ਕਈ ਦਿਨ ਹੋ ਗਏ ਤੁਹਾਡੇ ਨਾਲ ਤੁਰਿਆਂ, ਅਤੇ ਮਹਾਰਾਜ ਮੇਰੀ ਗਈ ਜਾਨ, ਮੈਂ ਮਰ ਜਾਣਾ ਹੈ, ਜੇ ਤੁਸੀਂ ਘੜੀ ਤੋਂ ਘੜੀ 'ਚ ਬੰਦੋਬਸਤ ਕਰ ਸਕਦੇ ਹੋ ਛੇਤੀ ਦੱਸੋ। ਹਾਂਜੀ,
ਸ਼੍ਰਮ ਤੇ ਨਿਰਬਲ ਕਾਇਆ ਸਗਰੀ,
ਇੱਕਦਮ ਪੈਦਲ ਤੋਰਦੇ ਹੋ ਜੰਗਲਾਂ 'ਚ ਤੋਰਦੇ ਹੋ, ਦੂਸਰਾ ਮਹਾਰਾਜ ਰੋਟੀ ਨਹੀਂ ਦਿੰਦੇ, ਇਹ ਥਕਾਵਟ ਨਾਲ ਮੇਰਾ ਸਰੀਰ ਖਤਮ ਹੋਇਆ ਪਿਆ ਹੈ।
ਕਿਉਂ ਹੂੰ ਪਹੁੰਚੇ ਹੈ ਢਿੱਗ ਨਗਰੀ,
ਜਿਵੇਂ ਕਿਵੇਂ ਔਖਾ ਸੌਖਾ ਮੈਂ ਲੱਤਾਂ ਘੜੀਸਦਾ ਤੁਹਾਡੇ ਨਾਲ ਤੁਰਿਆ ਆਇਆ, ਇੱਥੇ ਨਗਰੀ 'ਚ ਪਹੁੰਚ ਗਿਆ।
ਦੋਹਰਾ ਕਰਨਾ ਨਿਧ ਬਿਗਸੇ ਬਹੁਰ,
ਇਹ ਸੁਣ ਕੇ ਹੱਸ ਪਏ ਮਹਾਰਾਜ, ਹੱਸ ਕੇ ਕਹਿਣ ਲੱਗੇ,
ਬੋਲੇ ਤਹ ਸੋ ਬੈਨ,
ਮਰਦਾਨੇ ਨੂੰ ਕਹਿੰਦੇ ਹਨ ਸੱਚੇ ਪਾਤਸ਼ਾਹ ਜੀ,
ਨਗਰ ਵਿਖੇ ਗਵਨਹੁ ਅਬੈ,
ਜਾ ਫਿਰ ਮਰਦਾਨਿਆ ਨਗਰ ਵਿੱਚ ਚਲਾ ਜਾ,
ਖੋਜ ਜੌਹਰੀ ਐਨ,
ਖੋਜ ਜੌਹਰੀ ਹੈ, ਜੌਹਰੀ ਦਾ ਘਰ ਇੱਥੇ, ਜੌਹਰੀ ਹੈ ਕੋਈ ਚੰਗਾ ਸਿਆਣਾ, ਜੌਹਰੀ ਸਾਧ ਸੰਗਤ ਜੀ ਬਜ਼ੁਰਗਾਂ ਨੂੰ ਪਤਾ ਵੀ ਜੌਹਰੀ ਉਹਨੂੰ ਕਹਿੰਦੇ ਆ ਜਿਹੜਾ ਹੀਰਿਆਂ ਮੋਤੀਆਂ ਦੀ ਪਰਖ ਕਰਦਾ ਹੋਵੇ। ਜੌਹਰੀ ਕੀ ਕਰਦੇ ਨੇ, ਲਾਲਾਂ ਦੀ, ਮੋਤੀਆਂ ਦੀ, ਨੀਲਮ ਦੀ, ਪੁਖਰਾਜ ਦੀ, ਪੰਨੇ ਦੀ, ਸਬਜ਼ੇ ਦੀ, ਇਹਨਾਂ ਸਾਰੀਆਂ ਚੀਜ਼ਾਂ ਦੀ ਉਹਨਾਂ ਨੂੰ ਸਾਰ ਹੁੰਦੀ ਹੈ, ਹੀਰਾ ਕਿੰਨਾ ਕੁ ਮਹਿੰਗਾ ਹੈ, ਕਿੰਨਾ ਕੁ ਵਧੀਆ ਹੈ, ਨੀਲਮ ਕਿੰਨਾ ਮਹਿੰਗਾ ਹੈ, ਕਿੰਨਾ ਕੀ ਇਹਦੀ ਕੀਮਤ ਪੈਣੀ ਚਾਹੀਦੀ, ਜੌਹਰੀ ਪਾਉਂਦੇ ਆ। ਤਾਂ ਜੌਹਰੀ ਕੋਲ ਚਲਾ ਜਾ, ਮਹਾਰਾਜ ਕਹਿੰਦੇ ਮਰਦਾਨਿਆ ਜਾ ਤੂੰ ਜੌਹਰੀ ਦਾ ਘਰ ਲੱਭ, ਇੱਥੇ ਕੋਈ
ਚੌਪਈ ਵਿੱਚ ਹੋ ਜਾਏ ਤਾਂ ਇਹੋ ਲਾਲਾ,
ਜਿਹੜਾ ਤੇਰੇ ਲਾਲ ਦੀ ਪਰਖ ਕਰ ਲਵੇ ਉਹਨੂੰ ਜਾ ਕੇ ਤੂੰ ਇਹ ਲਾਲ ਵੇਚ ਦੇ।
ਸੁਨਤ ਸਰੋਣ ਗਮਨਿਓ ਤਤਕਾਲਾ,
ਮਰਦਾਨਾ ਇਹ ਗੱਲ ਸੁਣ ਕੇ ਉੱਠ ਪਿਆ ਅਤੇ ਤੁਰ ਪਿਆ,
ਜਾਏ ਜੌਹਰੀ ਕੋ ਦਿਖਰਾਇਓ।
ਅਤੇ ਸਾਧ ਸੰਗਤ ਜੀ ਜਦੋਂ ਜੌਹਰੀਆਂ ਦੇ ਘਰ ਦਾ ਪਤਾ ਕੀਤਾ, ਗਿਆਨੀ ਗਿਆਨ ਸਿੰਘ ਜੀ ਲਿਖਦੇ ਪੰਥ ਸ੍ਰੀ ਗੁਰੂ ਤਬਾਰੀ ਗੁਰੂ ਖਾਲਸੇ ਦੇ ਵਿੱਚ, ਉਹ ਕਹਿੰਦੇ ਪਹਿਲਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜਾਂਦਿਆਂ ਇਹ ਵੀ ਕਹਿ ਦਿੱਤਾ ਸੀ ਮਰਦਾਨਿਆਂ ਲਾਲ ਦੀ ਕੀਮਤ ਦਾ ਪਤਾ ਕਰੀ, ਵੇਚੀ ਨਾ, ਵੇਚੀ ਨਾ, ਲਾਲ ਦੀ ਕੀਮਤ ਪਤਾ ਕਰੀ। ਮਰਦਾਨੇ ਨੇ ਪੁੱਛਿਆ ਸੀ ਮਹਾਰਾਜ, ਕਹਿੰਦੇ ਮਨੁੱਖਾ ਜਨਮ ਵੀ ਕੀਮਤੀ ਲਾਲ ਹੈ, ਮਹਾਰਾਜ ਕਹਿੰਦੇ ਹਾਂ, ਕਹਿੰਦੇ ਫਿਰ ਇਹਦੀ ਲੋਕ ਕਦਰ ਕਿਉਂ ਨਹੀਂ ਕਰਦੇ, ਮਹਾਰਾਜ ਕਹਿੰਦੇ ਹੁਣੇ ਪਤਾ ਲੱਗ ਜਾਏਗਾ ਕਿਉਂ ਕੌਣ ਕਦਰ ਕਰਦਾ ਕੌਣ ਨਹੀਂ ਕਰਦਾ, ਇਹ ਲਾਲ ਲੈ ਜਾ ਅਤੇ ਜਾ ਕੇ ਨਾ ਇਹਦਾ ਮੁੱਲ ਪਵਾ, ਮੁੱਲ ਪਵਾ ਇਹਦਾ ਕਦਰਦਾਨਾਂ ਕੋਲੋਂ। ਜਦੋਂ ਮਰਦਾਨਾ ਜੀ ਦਰਿਆ ਨਦੀ ਜਿੱਥੇ ਤੁਸੀਂ ਕਦੀ ਪਟਨਾ ਸਾਹਿਬ ਗਏ ਹੋਵੋ ਨਾ, ਉੱਥੇ ਸਾਧ ਸੰਗਤ ਜੀ ਜਿਹੜੀ ਗੰਗਾ ਹੈ ਉਹ ਘੱਟੋ ਘੱਟ ਵੀ ਮੇਰਾ ਖਿਆਲ ਜੋ ਅਸੀਂ ਅੰਦਾਜ਼ਾ ਲਾਇਆ ਵੀ 10 ਕਿਲੋਮੀਟਰ ਤੋਂ ਜ਼ਿਆਦਾ ਚੌੜੀ ਆ, ਉਹ 3-4 ਕਿਲੋਮੀਟਰ ਦਾ ਪਾਣੀ ਚੌੜਾ ਰਹਿੰਦਾ ਉਹਦੇ 'ਚ ਹਰ ਵੇਲੇ, 72 ਨਦੀਆਂ ਉੱਥੇ ਗੰਗਾ ਦੀਆਂ ਮਿਲੀਆਂ ਹੁਣ ਚੱਲਦੀਆਂ ਹਨ, ਅਤੇ ਬਾਕੀ ਰੇਤਾ ਰੂਤਾ ਪਾ ਕੇ ਦੂਰ ਤਾਈਂ ਕੋਈ 10 ਮੀਲ ਤੱਕ ਉਹ ਖੁੱਲ੍ਹਾ ਉਹਦਾ ਪਹਾੜ ਹੈ, ਦਰਿਆ ਬਹੁਤ ਵੱਡਾ ਦਰਿਆ ਹੈ। ਉਹਦਾ ਜਿਹੜਾ ਸ਼ਹਿਰ ਵਾਲਾ ਪਾਸਾ ਹੈ ਉਦੋਂ ਉੱਥੇ ਬਸਤੀ ਬਿਸੰਬਰਪੁਰ ਸੀ, ਹੁਣ ਵੀ ਉਹਨੂੰ ਬਿਸੰਬਰਪੁਰ ਹੀ ਕਹਿੰਦੇ ਆ। ਪਟਨੇ ਦਾ ਅੰਗ ਹੈ, ਜਿਵੇਂ ਆਪਾਂ ਸਿਆਟਲ ਦੇ ਵਿੱਚ ਕੋਈ ਕੈਂਟ ਹੈ, ਕੋਈ ਰੈਂਟਨ ਹੈਗਾ, ਇੱਦਾਂ ਛੋਟੇ ਛੋਟੇ ਕਸਬੇ ਹੁੰਦੇ, ਉਹ ਪਟਨੇ ਦਾ ਇੱਕ ਅੰਗ ਸੀ ਬਿਸੰਬਰਪੁਰ। ਉੱਥੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਆਸਣ ਲਾ ਲਿਆ ਅਤੇ ਉਹ ਜਿਹੜਾ ਭਾਈ ਮਰਦਾਨਾ ਸੀ ਉਹ ਬਾਜ਼ਾਰ 'ਚ ਵੜਿਆ। ਪਹਿਲਾਂ ਸਭ ਤੋਂ ਮਿਲੀ ਉਹਨੂੰ ਸਬਜ਼ ਮੰਡੀ ਦੇ ਵਿੱਚ ਇੱਕ ਵੇਚਣ ਵਾਲੀ, ਸਾਗ ਵੇਚਣ ਵਾਲੀ, ਧਨੀਆ, ਮੂਲੀ, ਆਲੂ, ਗੋਭੀ। ਉਹਨੂੰ ਜਾ ਕੇ ਮਰਦਾਨਾ ਕਹਿੰਦਾ ਵੀ ਬੀਬੀ ਆਹ ਮੇਰੇ ਕੋਲ ਲਾਲ ਹੈ, ਇਹਦਾ ਤੂੰ ਕੀ ਦੇਵੇਂਗੀ? ਉਹ ਕਹਿੰਦੀ ਇਹਦੇ ਪੱਥਰ ਹੈ, ਇਹਨੂੰ ਮੈਂ ਕੀ ਕਰਨਾ, ਦੋ ਮੂਲੀਆਂ ਲੈ ਜਾ। ਪਰ ਮੂਲੀਆਂ ਵੀ ਇਹਦੇ ਨਾਲੋਂ ਮਹਿੰਗੀਆਂ ਨੇ, ਮੂਲੀਆਂ ਖਾ ਕੇ ਤਾਂ ਭੁੱਖ ਮਿਟਣੀ ਹੈ, ਕਹਿੰਦੇ ਤੇਰੇ ਪੱਥਰ ਨੂੰ ਕੀ ਕਰਨਾ? ਕਹਿੰਦਾ ਵੇਚਣਾ ਨਹੀਂ। ਮਰਦਾਨਾ ਚਲਾ ਗਿਆ ਹਲਵਾਈ ਦੀ ਦੁਕਾਨ 'ਤੇ, ਉਹਨੂੰ ਕਹਿੰਦਾ ਵੀ ਆਹ ਮੇਰਾ ਲਾਲ ਲੈ ਲੈ, ਕੀ ਲਵੇਂਗਾ? ਕਹਿੰਦਾ ਮੈਂ ਕੀ ਕਰਨਾ ਪੱਥਰ ਤੇਰਾ, ਮੇਰੇ ਕੰਮ ਦਾ ਨਹੀਂ, ਮੈਨੂੰ ਨਹੀਂ ਸਮਝ ਇਹਦੀ, ਪੈਸੇ ਕੱਢ ਅਤੇ ਸੌਦਾ ਲੈ। ਮਰਦਾਨਾ ਕਹਿੰਦਾ ਮੇਰੇ ਕੋਲ ਤਾਂ ਇਹੀ ਹੈ, ਇਹਦਾ ਲੈ ਕੇ ਕੁਝ ਦੇ ਦੇ। ਉਹ ਕਹਿੰਦਾ ਵੈਸੇ ਇਹਦੇ ਕੰਮ 'ਤੇ ਆਉਣਾ ਨਹੀਂ, ਪਰ ਚੱਲ ਤੂੰ ਰੱਖ ਜਾ, ਤੈਨੂੰ ਮੈਂ ਪਾਈ ਇੱਕ ਪਕੌੜੇ ਜਾਂ ਥੋੜ੍ਹੀ ਜਿਹੀ ਬਰਫੀ ਜਾਂ ਜੋ ਤੂੰ ਖਾਣਾ ਉਹ ਦੇ ਦਿੰਦਾ। ਮਰਦਾਨਾ ਕਹਿੰਦਾ ਵੇਚਣਾ ਨਹੀਂ, ਚੁੱਕ ਕੇ ਲੈ ਗਿਆ। ਅੱਗੇ ਗਿਆ, ਕਿਸੇ ਨੇ ਰੁਪਈਆ, ਕਿਸੇ ਨੇ ਦੋ, ਕਿਸੇ ਨੇ ਪੰਜ, ਕਿਸੇ ਨੇ ਦਸ, ਮੁੱਲ ਵੱਧਦਾ ਗਿਆ। ਅੱਗੇ ਗਿਆ ਅਤੇ ਸੌਵਾਂ 'ਚ ਮੁੱਲ ਪੈਣ ਲੱਗ ਪਿਆ, ਫਿਰ ਹਜ਼ਾਰਾਂ 'ਚ ਪੈਣ ਲੱਗ ਪਿਆ, ਘੁੰਮੀ ਗਿਆ ਦੁਕਾਨਾਂ 'ਤੇ। ਮਰਦਾਨਾ ਹੈਰਾਨ ਹੋ ਕੇ ਘੁੰਮ ਰਿਹਾ ਸੀ ਵੀ ਅਗਲੀ ਦੁਕਾਨ 'ਤੇ ਜਾਣਾ ਪਿਛਲੇ ਨਾਲੋਂ ਦੁੱਗਣਾ ਮੁੱਲ ਦੱਸ ਦਿੰਦੇ ਆ, ਕਿਤੇ ਤਾਂ ਦੋ ਮੂਲੀਆਂ ਅਤੇ ਕਿਤੇ ਹਲਵਾਈ ਮਠਿਆਈ ਦੇ ਰਿਹਾ, ਅਤੇ ਉਸ ਤੋਂ ਬਾਅਦ ਫਿਰ ਕਿਤੇ ਰੁਪਈਏ, ਦੋ ਰੁਪਈਏ, ਵੱਧਦਾ ਵੱਧਦਾ ਵੱਧਦਾ। ਫਿਰ ਮਰਦਾਨੇ ਨੇ ਉਹਨਾਂ ਜੌਹਰੀਆਂ ਕੋਲੋਂ ਪੁੱਛਿਆ ਵੀ ਤੁਹਾਡਾ ਸਭ ਤੋਂ ਵੱਡਾ ਜੌਹਰੀ ਕਿਹੜਾ ਹੈ? ਤਾਂ ਫਿਰ ਉਹ ਸਾਲਸਰਾਏ ਜੌਹਰੀ ਕੋਲ ਗਿਆ। ਸੋ ਕਵੀ ਜੀ ਉਹ ਕਥਾ ਲਿਖ ਰਹੇ ਨੇ। ਹਾਂਜੀ,
ਤਿੰਨ ਤਾਂਬਰਪਣ ਮੋਲ ਸੁਣਾਇਓ।
ਇੱਕ ਬੰਦਾ ਕਹਿਣ ਲੱਗਾ ਮੈਂ ਤਿੰਨ ਤਾਂਬੇ ਦੇ ਰੁਪਈਏ ਦੇ, ਤਾਂਬਰਪਣ ਕਹਿੰਦੇ ਹੋ, ਇੱਕ ਤਾਂ ਚਾਂਦੀ ਦੇ ਰੁਪਈਏ ਹੁੰਦੇ, ਇੱਕ ਤਾਂ ਪਹਿਲਾਂ ਤਾਂਬੇ ਦੇ ਹੁੰਦੇ ਸੀ। ਆਪਣੇ ਇੱਧਰ ਵੀ ਤਾਂਬੇ ਦੇ ਪੈਸੇ, ਪੈਨੀਆਂ ਵਗੈਰਾ ਕਿਤੇ ਕਿਤੇ ਮਿਲਦੀਆਂ, ਪਰ ਇੰਡੀਆ 'ਚ ਤਾਂ ਬਹੁਤ ਹੁੰਦੀਆਂ ਸੀ ਤਾਂਬੇ ਦੇ, ਉਹਨੂੰ ਤਾਂਬਰਪਣ ਕਹਿੰਦੇ ਸੀ। ਇੱਕ ਬੰਦਾ ਕਹਿਣ ਲੱਗਾ ਮੈਂ ਤਿੰਨ ਰੁਪਈਏ ਜਾਂ ਤਿੰਨ ਤਾਂਬਰਪਣ ਦੇ ਦਿਆਂਗਾ, ਤਾਂਬੇ ਦੇ ਪੈਸੇ। ਹਾਂਜੀ,
ਮਰਦਾਨੇ ਮਨ ਕੀਨ ਵਿਚਾਰਾ,
ਮਨ ਮਰਦਾਨੇ ਨੇ ਸੋਚਿਆ,
ਲਾਲ ਮੋਲ ਨਰ ਕਹਿਤ ਅਪਾਰਾ,
ਕਿ ਮੈਂ ਤੇ ਲੋਕਾਂ ਤੋਂ ਸੁਣਿਆ ਲਾਲਾਂ ਦਾ ਬੜਾ ਮੁੱਲ ਹੁੰਦਾ, ਲਾਲ ਬੜੇ ਮਹਿੰਗੇ ਹੁੰਦੇ ਨੇ, ਲਾਲ ਤਾਂ ਬੇਸ਼ਕੀਮਤੀ ਹੁੰਦੇ ਨੇ, ਹਜ਼ਾਰਾਂ ਲੱਖਾਂ ਦੇ ਵਿਕ ਜਾਂਦੇ ਨੇ, ਅਤੇ ਇਹ ਕਹਿੰਦਾ ਤਿੰਨ ਤਾਂਬੇ ਦੇ ਪੈਸੇ ਜਾਂ ਤਾਂਬੇ ਵਾਲੇ ਰੁਪਈਏ, ਇਹ ਤਾਂਬੇ ਦੇ ਰੁਪਈਏ ਤਾਂ ਤਿੰਨ 'ਤੇ ਕੋਈ ਮੁੱਲ ਨਾ ਹੋਇਆ ਕਹਿੰਦਾ। ਹਾਂਜੀ,
ਤਿਹ ਸੋ ਕਹੇ ਉਹ ਵਾਕ ਤਬ ਐਸੇ,
ਉਹਨੇ ਆਖਿਆ ਇਸ ਤਰ੍ਹਾਂ ਮਰਦਾਨੇ ਨੇ,
ਬੂਜੋ ਸੰਗੀ ਬਾਹਰ ਬੈਸੇ,
ਵੀ ਮੈਂ ਆਪਣੇ ਮਾਲਕ ਨੂੰ ਪੁੱਛਿਆ ਵਾਂ ਵੀ ਉਹ ਮੰਨਦਾ ਹੈ ਤਿੰਨ ਰੁਪਈਏ 'ਤੇ ਵੇਚਣ ਨੂੰ ਕਿ ਨਹੀਂ, ਯਾਨੀ ਮੈਂ ਆਪਣੇ ਸਾਥੀ ਗੁਰੂ ਨਾਨਕ ਦੇਵ ਜੀ ਨੂੰ ਪੁੱਛ ਕੇ ਆਵਾਂਗਾ ਵੀ ਜੇ ਸੌਦਾ ਤਿੰਨ ਰੁਪਈਏ 'ਤੇ ਵੇਚਣਾ ਜਾਂ ਨਹੀਂ ਵੇਚਣਾ। ਹਾਂਜੀ,
ਲੇਕਰ ਲਾਲ ਆਪਣੇ ਪਾਸਾ,
ਮਰਦਾਨਾ ਉਸ ਲਾਲ ਨੂੰ ਲੈ ਕੇ ਵਾਪਸ ਤੁਰ ਪਿਆ।
ਆਵਾ ਜਹੈਂ ਵੈਸੇ ਸੁਖ ਰਾਸਾ,
ਗੁਰੂ ਨਾਨਕ ਦੇਵ ਜੀ ਕੋਲ ਆ ਗਿਆ।
ਇੱਕ ਜੌਹਰੀ ਭਿੱਖ ਕਰ ਬੋਲਾ,
ਕਹਿਣ ਲੱਗਾ ਮਹਾਰਾਜ ਇੱਕ ਜੌਹਰੀ ਨੇ ਇਹਦਾ ਮੁੱਲ ਤਿੰਨ ਤਾਂਬੇ ਦੇ ਪੈਸੇ ਪਾਇਆ ਹੈ।
ਤਿੰਨ ਤਾਂਬਰਪਣ ਯਾ ਕੋ ਮੋਲਾ,
ਤਾਂਬਰਪਣ ਤਿੰਨ ਤਾਂਬਰਪਣ ਇਹਦਾ ਮੁੱਲ ਪਾਇਆ ਹੈ।
ਸਾਲ ਸਰਾਏ ਜੌਹਰੀ ਨਾਮੂ,
ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇੰਜ ਕਰ, ਤੂੰ ਪਤਾ ਕਰ ਇੱਥੇ ਕੋਈ ਸਾਲ ਸਰਾਏ ਜੌਹਰੀ ਰਹਿੰਦਾ, ਉਹਦੇ ਘਰ ਚਲਾ ਜਾ।
ਮਰਦਾਨੇ ਜਾਵ ਹੋ ਤਿਹ ਧਾਮੂ,
ਤੂੰ ਉਹਦੇ ਘਰ ਜਾ, ਉਹ ਇਹਦਾ ਮੁੱਲ ਪਾਵੇਗਾ।
ਖੋਜੇ ਪਾਏ ਦੀਜੀਏ ਇਹੀ,
ਉਹਦਾ ਪਤਾ ਕਰ, ਉਹਦਾ ਉਹਦੀ ਖੋਜ ਕਰ, ਉਹਨੂੰ ਜਾ ਕੇ ਇਹ ਵੇਚ। ਦੇਖੋ ਗੁਰੂ ਨਾਨਕ ਸਾਹਿਬ ਦੇ ਚੋਜ ਸਾਧ ਸੰਗਤ 'ਚ ਪਹੁੰਚਣਾ ਸੀ ਸਾਲ ਸਰਾਏ ਤੱਕ, ਅਤੇ ਮਰਦਾਨੇ ਦਾ ਬਹਾਨਾ ਬਣਾ ਦਿੱਤਾ, ਚੋਜ ਕਰ ਰਹੇ। ਮਰਦਾਨੇ ਨੂੰ ਨਹੀਂ ਪਤਾ ਲੱਗ ਰਿਹਾ ਮੇਰੇ ਨਾਲ ਕੀ ਹੋ ਰਿਹਾ, ਉਹ ਤਾਂ ਮਹਾਰਾਜ ਦੀ ਮਾਇਆ ਦੇ ਵਿੱਚ ਚੱਲ ਰਿਹਾ। ਸੱਚੇ ਪਾਤਸ਼ਾਹ ਨੇ ਸਾਲ ਸਰਾਏ ਜੌਹਰੀ ਦੇ ਰਾਹੀਂ ਸਿੱਖੀ ਦਾ ਕੇਂਦਰ ਪਟਨੇ 'ਚ ਕਾਇਮ ਕਰਨਾ ਸੀ। ਅੱਜ ਕੱਲ੍ਹ ਜਿੱਥੇ ਤਖ਼ਤ ਹੈ ਨਾ ਸ਼੍ਰੀ ਪਟਨਾ ਸਾਹਿਬ, ਮਹਾਰਾਜ ਕਲਗੀਧਰ ਪਾਤਸ਼ਾਹ ਦਾ ਜਨਮ ਅਸਥਾਨ, ਇਹ ਸਾਲ ਸਰਾਏ ਜੌਹਰੀ ਦਾ ਘਰ ਹੁੰਦਾ ਸੀ। ਉੱਥੇ ਭਾਈ ਮਰਦਾਨੇ ਨੂੰ ਭੇਜ ਦਿੱਤਾ ਹੈ। ਹਾਂਜੀ
ਦੇਯ ਮੋਲ ਸੋ ਆਵਹੋ ਲੇਹੀ।
ਹਾਂ ਉਹਨੂੰ ਮਾਇਆ ਦੇ ਕੇ ਕਹਿਣ ਲੱਗੇ, ਉਹਨੂੰ ਜਾ ਕੇ ਪੁੱਛੋ ਵੀ ਉਹਦੀ ਕੀ ਕੀਮਤ ਹੈ, ਕੀ ਮਾਇਆ ਦੇਵੇਗਾ, ਕੀ ਮੁੱਲ ਦੇਵੇਗਾ, ਜੋ ਮੁੱਲ ਦੇਵੇਗਾ ਲੈ ਆਵੀਂ। ਹਾਂਜੀ
ਸੁਣ ਕਰ ਨਗਰ ਵਿਖੈ ਪੁਨ ਗਵਨਾ।
ਮਰਦਾਨਾ ਫਿਰ ਚੱਲ ਪਿਆ ਲਾਲ ਲੈ ਕੇ,
ਖੋਜਤ ਫਿਰਤ ਛਾਹੇ ਕੋ ਭਵਨਾ।
ਸ਼ਾਹੂਕਾਰ ਸਾਲਸਰਾਏ ਜੌਹਰੀ ਉਹਦਾ ਘਰ ਪੁੱਛਦਾ ਫਿਰਦਾ ਹੈ ਮਰਦਾਨਾ।
ਜਬ ਕਹਿਣੈ ਤਿਹੰ ਸਦਨ ਬਤਾਇਓ।
ਜਦੋਂ ਕਿਸੇ ਜਾਣਕਾਰ ਤੋਂ ਪਤਾ ਲੱਗਾ ਵੀ ਸਾਲਸਰਾਏ ਜੌਹਰੀ ਦਾ ਘਰ ਫਲਾਣੀ ਗਲੀ ਵਿੱਚ ਫਲਾਣੇ ਮਹੱਲੇ ਵਿੱਚ ਹੈ।
ਦਰ ਤਿਸ਼ਟਿਓ ਕਹਿ ਊਚ ਬੁਲਾਇਓ।
ਉੱਥੇ ਜਾ ਕੇ ਮਰਦਾਨਾ ਖਲੋ ਗਿਆ ਅਤੇ ਖਲੋ ਕੇ ਮਰਦਾਨੇ ਨੇ ਆਵਾਜ਼ ਦਿੱਤੀ,
ਸੁਨਤ ਸ਼ਾਹ ਭੇਜਿਓ ਨਿਜ ਦਾਸਾ।
ਸ਼ਾਹੂਕਾਰ ਨੇ ਆਪਣੇ ਨੌਕਰ ਨੂੰ ਕਿਹਾ, ਦੇਖ ਬਾਹਰ ਕੌਣ ਦਰਵਾਜ਼ਾ ਖੜਕਾ ਰਿਹਾ, ਕੌਣ ਆਵਾਜ਼ਾਂ ਦੇ ਰਿਹਾ, ਪਤਾ ਕਰੋ
ਕੌਣ ਹੈ, ਬੁਝੋ ਤਿਹ ਪਾਸਾ।
ਸ਼ਾਹੂਕਾਰ ਕਹਿਣ ਲੱਗਾ ਆਪਣੇ ਨੌਕਰ ਨੂੰ, ਜੌਹਰੀ ਨੇ ਆਪਣੇ ਨੌਕਰ ਨੂੰ ਭੇਜਿਆ ਜਿਹਦਾ ਨਾਮ ਇਤਿਹਾਸ ਵਿੱਚ ਭਾਈ ਅਦਰਕਾ ਲਿਖਿਆ ਹੈ। ਸਾਲਸਰਾਏ ਨੇ ਅਦਰਕੇ ਨੂੰ ਆਖਿਆ, ਜਾ ਦਰਵਾਜ਼ੇ 'ਤੇ ਕੌਣ ਖੜਾ ਹੈ ਉਹਨੂੰ ਪੁੱਛ ਕੀ ਕੰਮ ਹੈ।
ਆਏ ਨਿਕਟ ਪ੍ਰਿਤ ਬਚਨ ਅਲਾਇਓ।
ਅਦਰਕਾ ਨੌਕਰ ਸਾਲਸਰਾਏ ਜੌਹਰੀ ਦਾ ਹੁਕਮ ਪਾ ਕੇ ਬਾਹਰ ਦਰਵਾਜ਼ੇ 'ਚ ਆਇਆ, ਭਾਈ ਮਰਦਾਨੇ ਨੂੰ ਪੁੱਛਣ ਲੱਗਾ,
ਕੋ ਹੈ ਤੂੰ ਕਹਿਤੇ ਚੱਲ ਆਇਓ।
ਆਓ ਜੀ ਦੱਸੋ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਭਾਈ ਸਾਹਿਬ ਤੁਹਾਨੂੰ ਕੀ ਕੰਮ ਹੈ।
ਤਿਹ ਸੋ ਮਰਦਾਨੇ ਬਚ ਭਾਖਾ।
ਭਾਈ ਮਰਦਾਨਾ ਜੀ ਉਸ ਅਦਰਕੇ ਨੂੰ ਕਹਿਣ ਲੱਗੇ,
ਸੌਦੇ ਵੇਚਣ ਕੀ ਅਭਿਲਾਖਾ।
ਕਿ ਸ਼ਾਹ ਜੀ ਨੂੰ ਮਿਲਣਾ ਹੈ, ਜੌਹਰੀ ਜੀ ਨੂੰ ਮਿਲਣਾ ਹੈ, ਸੌਦਾ ਵੇਚਣਾ ਹੈ।
ਅਸ਼ਕ ਹੈ ਅੰਤਰ ਸਦਨ ਸਿਧਾਇਓ।
ਇੱਦਾਂ ਕਹਿ ਕੇ ਉਹ ਅਦਰਕਾ ਅੰਦਰ ਗਿਆ।
ਦੇਯ ਸ਼ਾਹੋ ਕੋ ਲਾਲ ਦਿਖਾਇਓ।
ਮਰਦਾਨਾ ਨੂੰ ਨਾਲ ਲੈ ਗਿਆ ਅਤੇ ਅੰਦਰ ਜਾ ਕੇ ਸਾਲਸਰਾਏ ਜੌਹਰੀ, ਬੜਾ ਵੱਡਾ ਜੌਹਰੀ, ਹਿੰਦੁਸਤਾਨ ਦੇ ਚੰਗੇ ਮੰਨੇ ਪਰਮੰਨੇ ਜੌਹਰੀਆਂ 'ਚ ਉਹਦਾ ਨਾਮ ਆਉਂਦਾ ਸੀਗਾ, ਕਿਉਂਕਿ ਪਟਨਾ ਸ਼ਹਿਰ ਜਿਹੜਾ ਸੀ ਉਹ ਬਹੁਤ ਪੁਰਾਣੀ ਰਾਜਧਾਨੀ ਰਹੀ, ਹਿੰਦੁਸਤਾਨ ਪੂਰੇ ਦੀ ਵੀ ਰਾਜਧਾਨੀ ਰਹੀ ਹੈ। ਚੰਦਰਗੁਪਤ ਮੌਰੀਆ ਬਾਦਸ਼ਾਹ ਜਿਹੜਾ ਹੋਇਆ, ਰਾਜਾ ਵਿਸ਼ਨੂਗੁਪਤ ਜਿਹਦਾ ਨਾਮ ਸੀਗਾ ਚਾਣਕਿਆ ਦਾ, ਚਾਣਕਿਆ ਦਾ ਉਹ ਚੇਲਾ ਸੀਗਾ ਜਿਹਦਾ ਨਾਮ ਚੰਦਰਗੁਪਤ ਮੌਰੀਆ ਸੀਗਾ, ਉਹਨੂੰ ਸਾਧ ਸੰਗਤ ਜੀ ਚਾਣਕਿਆ ਨੇ ਇਤਨਾ ਸ਼ਕਤੀਸ਼ਾਲੀ ਬਣਾਇਆ ਕਿ ਉਸ ਜ਼ਮਾਨੇ ਵਿੱਚ ਕੰਧਾਰ ਤੋਂ ਲੈ ਕੇ ਪਟਨੇ ਤੱਕ ਪੂਰੇ ਹਿੰਦੁਸਤਾਨ ਦਾ ਉਹ ਬਾਦਸ਼ਾਹ ਬਣਿਆ ਅਤੇ ਉਹਨੇ ਅਫਗਾਨਿਸਤਾਨ ਤੱਕ ਰਾਜ ਕਰਕੇ ਅਤੇ ਉੱਥੇ ਰਾਜਧਾਨੀ ਪਟਨਾ ਬਣਾਈ, ਪਾਟਲੀਪੁੱਤਰ। ਤਾਂ ਪਾਟਲੀਪੁੱਤਰ ਪਟਨਾ ਜਿਹੜਾ ਐਡਾ ਵੱਡਾ ਸ਼ਹਿਰ ਹੈ, ਉੱਥੇ ਜੌਹਰੀ ਤਾਂ ਚੰਗੇ ਰਹਿਣ ਗਈ, ਉਹਨਾਂ ਵਿੱਚੋਂ ਸਾਲਸਰਾਏ ਜੌਹਰੀ ਹਿੰਦੁਸਤਾਨ ਦੇ ਬੰਨੇ ਪਰਮੰਨੇ ਜੌਹਰੀਆਂ 'ਚੋਂ ਵੱਡਾ ਜੌਹਰੀ, ਬੜੀ ਸੋਹਣੀ ਗੱਦੀ ਲਾ ਕੇ ਵੱਡੇ ਸਾਰੇ ਕਮਰੇ 'ਚ ਬੈਠਾ ਸੀ।
ਨੈਣ ਬਿਲੋਕਤ ਮਨ ਬਿਸਮਾਨਾ।
ਜਦੋਂ ਉਹਨੇ ਭਾਈ ਮਰਦਾਨੇ ਵੱਲ ਦੇਖਿਆ ਅਤੇ ਭਾਈ ਮਰਦਾਨੇ ਦੇ ਹੱਥ ਵਿੱਚ ਉਹ ਲਾਲ ਵੇਖਿਆ ਤਾਂ ਕਹਿੰਦੇ ਉਹ ਹੱਥ ਜੋੜ ਕੇ ਖੜਾ ਹੋ ਗਿਆ, ਉਹਦਾ ਮਨ ਸ਼ਰਧਾ ਨਾਲ ਝੁੱਕ ਗਿਆ।
ਪਠ ਅੱਛਰ ਤਿਹ ਪਰ ਪਹਿਚਾਨਾ।
ਉਹ ਸਾਧ ਸੰਗਤ ਜੀ ਜੌਹਰੀ ਸੱਚਾ ਜੌਹਰੀ ਸੀ, ਅੰਦਰ ਦੀ ਦਿਵ ਦ੍ਰਿਸ਼ਟੀ ਰੱਖਦਾ ਸੀ, ਉਹਨੇ ਉਸ ਲਾਲ ਨੂੰ ਪਛਾਣ ਲਿਆ, ਉਹਨੇ ਜਾਣ ਲਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਵਰਗੇ ਕੋਈ ਮਹਾਂਪੁਰਸ਼ ਅਵਤਾਰੀ ਪੁਰਸ਼ ਦੇ ਹੱਥ ਦੀ ਚੀਜ਼ ਹੈ, ਇਹਦੇ ਉੱਤੇ ਕੋਈ ਅੱਖਰ ਲਿਖੇ ਹੋਏ ਸਨ ਜਿਹੜੇ ਕਿਸੇ ਨੂੰ ਨਜ਼ਰ ਨਹੀਂ ਆਏ, ਕੇਵਲ ਸਾਲਸਰਾਏ ਜੌਹਰੀ ਨੂੰ ਨਜ਼ਰ ਆਏ, ਉਹ ਪਛਾਣ ਗਿਆ।
ਧਰਮਵੰਤ ਸੋ ਸ਼ਾਹ ਸੁਜਾਨਾ।
ਉਹ ਧਰਮੀ ਬੰਦਾ ਸੀ, ਪੂਰਵਲੇ ਜਨਮਾਂ 'ਚ ਉਹਦੀ ਭਗਤੀ ਪੂਰੀ ਹੋ ਚੁੱਕੀ ਸੀ, ਬ੍ਰਹਮ ਗਿਆਨ ਤੱਕ ਪਹੁੰਚਣ ਦਾ ਟਾਈਮ ਆ ਗਿਆ ਸੀਗਾ, ਭਗਤੀ ਉਹਦੀ ਪੂਰੀ ਸੀ, ਬਸ ਹੁਣ ਤਾਂ ਜਿਵੇਂ ਕਿ ਦੀਵਾ ਵੀ ਤਿਆਰ ਹੋਵੇ, ਤੇਲ ਵੀ ਪਿਆ ਹੋਵੇ, ਵਿੱਚ ਬੱਤੀ ਵੀ ਪਾਈ ਹੋਵੇ, ਤਿਆਰੀ ਫੁੱਲ ਹੋਵੇ, ਤਾਂ ਬਸ ਸਿਰਫ ਉਹਨੂੰ ਅੱਗ ਦੇਣ ਦੀ ਲੋੜ ਹੁੰਦੀ, ਦੀਵਾ ਬਲ ਜਾਂਦਾ। ਬੱਤੀ ਤਿਆਰ ਹੋਵੇ, ਤੇਲ ਘਿਓ ਵਿੱਚ ਪਾਇਆ ਹੋਵੇ, ਦੀਵਾ ਫੁੱਲ ਤਿਆਰ ਹੋਵੇ, ਦੇਰ ਕਾਹਦੀ ਹੁੰਦੀ ਹੈ, ਕੋਈ ਤੀਲੀ ਲਾ ਕੇ ਉਹਨੂੰ ਬਾਲ ਦੇਵੇ ਜਾਂ ਕੋਈ ਦੂਸਰਾ ਦੀਵਾ ਉਹ ਨਾਲ ਲਾ ਕੇ ਉਹਨੂੰ ਬਾਲ ਦੇਵੇ ਅਤੇ ਬਸ ਜੋਤ ਜਗ ਗਈ। ਇੱਦਾਂ ਭਗਤੀ ਕਰ ਕਰਕੇ ਇੱਕ ਅਵਸਥਾ ਆ ਜਾਂਦੀ ਹੈ ਜਿੱਥੇ ਸਿਰਫ ਹੁਣ ਗੁਰੂ ਦੀ ਲੋੜ ਰਹਿ ਜਾਂਦੀ ਹੈ। ਗੁਰੂ ਮਿਲੇਗਾ ਅਤੇ ਬਸ ਜੋਤ ਜਗ ਜਾਏਗੀ। ਸਾਹਿਬ ਸਰਾਏ ਜੋਹਰੀ ਵੀ ਇਹੋ ਜਿਹੀ ਅਵਸਥਾ 'ਚ ਪਹੁੰਚਿਆ ਪਿਆ ਸੀਗਾ। ਗੁਰੂ ਨਾਨਕ ਸਾਹਿਬ ਦੇ ਮਿਲਣ ਦੀ ਦੇਰ ਸੀ, ਗੱਲ ਬਣ ਜਾਣੀ ਸੀ। ਉਹਨੇ ਪਛਾਣ ਲਿਆ ਮਰਦਾਨੇ ਦੇ ਹੱਥ ਵਿੱਚ ਕੋਈ ਆਮ ਪੱਥਰ ਨਹੀਂ ਹੈ, ਕੋਈ ਆਮ ਲਾਲ ਹੀਰਾ ਵੀ ਨਹੀਂ ਹੈ, ਉਹਦੇ ਹੱਥ ਵਿੱਚ ਤਾਂ ਅਕਾਲ ਪੁਰਖ ਦਾ ਨਾਮ ਰੂਪੀ ਹੀਰਾ ਹੈ। ਹਾਂਜੀ,
ਕਰ ਵਿਚਾਰ ਔਰ ਬਚਨ ਬਖਾਨਾ।
ਬੜੀ ਵਿਚਾਰ ਨਾਲ ਸੋਚ ਕੇ ਉਹਨੇ ਚੰਗੀ ਤਰ੍ਹਾਂ ਪਛਾਣ ਕੇ ਆਖਿਆ,
ਦੋਹਰਾ ਸਹਿਸ ਰਜਤ ਪਨ ਲਿਖੇ ਹੈ।
ਕਹਿਣ ਲੱਗਾ ਭਾਈ ਮਰਦਾਨੇ ਨੂੰ ਕਿ ਭਾਈ ਸਾਹਿਬ, ਤੁਹਾਡੇ ਹੱਥ ਵਿੱਚ ਜਿਹੜਾ ਇਹ ਲਾਲ ਹੈ, ਇਹਦੇ ਦਰਸ਼ਨਾਂ ਦੀ ਭੇਟਾ ਲਿਖੀ ਹੋਈ ਉੱਤੇ ਵੀ ਇਹਦੀ ਜਿਹੜਾ ਇਹਦੇ ਦਰਸ਼ਨ ਕਰੇਗਾ ਉਹਨੂੰ 101 ਰੁਪਈਆ ਮੱਥਾ ਟੇਕਣਾ ਪਏਗਾ। ਸਹਿਸ ਰਜਪਤ 100 ਰੁਪਈਆ ਸਿਰਫ ਦਰਸ਼ਨ ਕਰਨ ਦੇ ਮੁੱਲ ਨਹੀਂ, ਸਿਰਫ ਦਰਸ਼ਨਾਂ ਦੀ ਭੇਟਾ ਲਿਖੀ ਹੈ।
ਜੋ ਦੇਖੇ ਸੋ ਦੇ,
ਜਿਹੜਾ ਇਹਨੂੰ ਦੇਖੇ 101 ਰੁਪਈਆ ਮੱਥਾ ਟੇਕੇ।
ਮੋਲ ਕਰੋ ਪਛਚਾਤ ਇਹ,
ਪਹਿਲਾਂ ਤਾਂ ਇਹਦੇ ਮੈਨੂੰ ਦਰਸ਼ਨ ਹੋ ਗਏ, ਮੈਂ ਇੰਨੇ ਭਾਗ ਆਪਣੇ ਸਮਝਦਾ, ਇਹ ਲਓ ਭੇਟਾ। 101 ਰੁਪਈਆ ਕੱਢ ਕੇ ਸਾਲਸਰਾਏ ਜੋਹਰੀ ਨੇ ਮਰਦਾਨੇ ਦੇ ਹੱਥ 'ਤੇ ਰੱਖ ਦਿੱਤਾ ਅਤੇ ਆਖਿਆ, ਜੀ ਇਹਦਾ ਮੁੱਲ ਤਾਂ ਕੋਈ ਪਾ ਨਹੀਂ ਸਕਦਾ, ਪਰ ਜੇ ਤੁਸੀਂ ਕਹੋਗੇ ਤਾਂ ਮੈਂ ਇਹਦੀ ਜੋ ਵੀ ਆਪਣੀ ਜਾਨ ਵੀ ਵਾਰ ਕੇ ਇਹਨੂੰ ਲੈ ਲਵਾਂਗਾ। ਹਾਂਜੀ,
ਪੂਰਬ ਛੱਤ ਤੁਮ ਲੈ,
ਪਹਿਲਾਂ ਤੁਸੀਂ ਮੈਨੂੰ ਦਰਸ਼ਨ ਕਰਾਏ ਨਾ, ਦਰਸ਼ਨ ਭੇਟਾ ਪਹਿਲਾਂ ਲਾਓ। ਜੋਹਰੀ ਨੇ ਉਹ ਲਾਲ ਦੀ ਦਰਸ਼ਨ ਭੇਟਾ 100 ਰੁਪਈਆ ਦਿੱਤਾ।
ਚੌਪਈ ਮਰਦਾਨਾ ਛੱਤ ਲੈ ਹਰਖਾਇਓ,
ਮਰਦਾਨਾ ਬੜਾ ਖੁਸ਼ ਹੋਇਆ, 100 ਰੁਪਈਆ ਮਿਲ ਗਿਆ। 1 ਰੁਪਈਆ ਨਹੀਂ ਸੀ ਕੋਈ ਮੁੱਲ ਪਾ ਰਿਹਾ ਅਤੇ 100 ਰੁਪਈਆ ਦਰਸ਼ਨਾਂ ਦਾ, ਉਹ ਵੀ ਲਾਲ ਨਹੀਂ ਵੇਚਣਾ, ਸਿਰਫ ਦਰਸ਼ਨ ਹੀ ਕਰਾਏ। ਇਹ ਸੁਣ ਕੇ ਮਰਦਾਨਾ ਬੜਾ ਖੁਸ਼ ਹੋਇਆ ਵੀ ਬਿਨਾਂ ਲਾਲ ਦੇ, ਲਾਲ ਵੀ ਆਪਣਾ ਆਪਣੇ ਕੋਲ ਹੈ ਅਤੇ 100 ਰੁਪਈਆ ਵੀ ਮਿਲ ਗਿਆ। ਹਾਂਜੀ,
ਚੱਲ ਕਰ ਵਹਿਰ ਨਗਰ ਪੁਨ ਆਇਓ,
ਮਰਦਾਨਾ 100 ਰੁਪਈਆ ਲੈ ਕੇ ਵਾਪਸ ਸਤਿਗੁਰਾਂ ਦੇ ਕੋਲ ਆ ਗਿਆ।
ਭਿਖ ਕਰ ਸ਼੍ਰੀ ਗੁਰ ਬਚਨ ਬਖਾਨਾ,
ਸੁਣ ਕੇ ਵੇਖ ਕੇ ਮਹਾਰਾਜ ਬੋਲੇ,
ਕਿਤਕ ਮੋਲ ਆਨਿਓ ਮਰਦਾਨਾ,
ਮਰਦਾਨਿਆ ਕਿੰਨੇ ਕੁ ਮੁੱਲ ਦਾ ਲਾਲ ਪਿਆ, ਕੀ ਮੁੱਲ ਪਵਾ ਕੇ ਆਇਆ। ਹਾਂਜੀ,
ਨਿਕਟ ਬੈਠ ਫਿਰ ਤੰਤ ਸੁਣਾਵਾ,
ਮਰਦਾਨਾ ਕੋਲ ਬਹਿ ਗਿਆ ਤੇ ਸਾਰੀ ਕਹਾਣੀ ਸੁਣਾਉਣ ਲੱਗਾ।
ਵੱਡੋ ਸ਼ਾਹ ਜਿਹ ਭਲੋ ਸੁਭਾਵਾ,
ਮਹਾਰਾਜ ਇੱਕ ਬੜਾ ਨੇਕ ਸ਼ਾਹੂਕਾਰ ਜਿਹੜਾ ਤੁਸੀਂ ਨਾਂ ਦੱਸਿਆ ਸੀ, ਮੈਂ ਉਹਦੇ ਘਰ ਪਹੁੰਚ ਗਿਆ, ਲੱਭ ਕੇ ਉਹਨੂੰ ਬੜੇ ਚੰਗੇ ਸੁਭਾਅ ਵਾਲਾ ਬੰਦਾ ਵੇਖਿਆ, ਧਰਮੀ ਬੰਦਾ ਵੇਖਿਆ। ਗੁਰੂ ਜੀ
ਸਹਿਸਕਾਰ ਖਿਕ ਦੇ ਦਿਖਾਈ,
100 ਰੁਪਈਆ ਉਹਨੇ ਸਿਰਫ ਦਰਸ਼ਨ ਭੇਟਾ ਦਿੱਤੀ ਹੈ। ਉਹ ਕਹਿੰਦਾ ਵੀ ਖਰੀਦਣਾ ਤਾਂ ਬੜੀ ਔਖੀ ਗੱਲ ਹੈ, ਇਹ ਮੁੱਲ ਤਾਂ ਇਹਦਾ ਕੋਈ ਪਾ ਨਹੀਂ ਸਕਦਾ, ਪਰ ਇਸ ਲਾਲ ਦਾ 100 ਰੁਪਈਆ ਦਰਸ਼ਨ ਕਰਨ ਦਾ ਉਹ ਮੈਂ ਭੇਟਾ ਕਰਦਾ। ਆਹ ਵੇਖੋ ਗੁਰੂ ਜੀ, 100 ਰੁਪਈਆ ਲੈ ਕੇ ਆਇਆ ਮੈਂ। ਹਾਂਜੀ,
ਬੂਜਨ ਮੋਲ ਆਇਓ ਤੁਮ ਤਾਈ,
ਮਹਾਰਾਜ ਜੀ ਮੈਂ ਇਹਦਾ ਮੁੱਲ ਪੁੱਛਣ ਆਇਆ। ਉਹਨੇ ਪੁੱਛਿਆ ਵੀ ਮੁੱਲ ਦੱਸੋ, ਮੁੱਲ ਤਾਂ ਮੈਨੂੰ ਤਾਂ ਪਤਾ ਨਹੀਂ, ਤੁਸੀਂ ਦੱਸੋ ਮਹਾਰਾਜ ਇਹਦਾ ਕੀ ਮੁੱਲ ਹੈ। ਗੁਰੂ ਨਾਨਕ ਸਾਹਿਬ ਜੀ ਜਾ ਕੇ ਮੈਂ ਦੱਸ ਦਿਆਂਗਾ, ਉਹ ਪੈਸੇ ਦੇ ਦੇ, ਤੇਰੇ ਨੂੰ ਤਿਆਰ ਹੈ, ਉਹਦਾ ਆਪਣਾ ਘਰ ਬਾਰ ਵੀ ਦੇਣ ਨੂੰ ਤਿਆਰ ਹੈ, ਉਹਦਾ ਆਪਣੀ ਸਾਰੀ ਪ੍ਰੋਪਰਟੀ ਇਹਦੇ ਬਦਲੇ ਦੇਣ ਨੂੰ ਤਿਆਰ ਹੈ, ਪਰ ਮਹਾਰਾਜ ਤੁਸੀਂ ਦੱਸੋ ਵੀ ਵੇਚਣਾ ਕਿ ਨਹੀਂ ਵੇਚਣਾ। ਹਾਂਜੀ,
ਜਿਤਨੋ ਲੈਨੋ ਦੇਹੋ ਸੁਣਾਈ,
ਜਿੰਨਾ ਮੁੱਲ ਲੈਣਾ ਦੱਸ ਦਿਓ। ਉਹਨੇ 100 ਰੁਪਈਆ ਤਾਂ ਸਿਰਫ ਦੇਖਣ ਦੀ ਭੇਟਾ ਦਿੱਤੀ ਹੈ।
ਤਿਤਨੋ ਆਨੋ ਬਿਲ ਮਨਾ ਕਾਈ,
ਜਿੰਨਾ ਮਹਾਰਾਜ ਤੁਸੀਂ ਹੁਣ ਕਹੋਗੇ ਮੈਂ ਓਨਾ ਮੁੱਲ ਲੈ ਆਵਾਂਗਾ ਅਤੇ ਲਾਲ ਨੂੰ ਦੇ ਆਵਾਂਗਾ।
ਸ਼੍ਰੀ ਗੁਰ ਕਹਿ ਜਾਹੋ ਢਿੱਗ ਸ਼ਾਹੂ,
ਮਹਾਰਾਜ ਕਹਿਣ ਲੱਗੇ ਨਾ ਮਰਦਾਨਿਆ, ਆਪਾਂ ਵੇਚਣਾ ਨਹੀਂ। ਆਖੋ ਸ੍ਰੀ ਵਾਹਿਗੁਰੂ, ਜਾ ਵਾਪਸ ਸ਼ਾਹੂਕਾਰ ਦੇ ਕੋਲ ਚਲਾ ਜਾ।
ਕਸ ਧਨ ਦੀਨੋ ਬੂਝੋ ਤਾਹੂ,
ਉਹਨੂੰ ਪੁੱਛ ਵੀ ਇਹ 100 ਰੁਪਈਆ ਕਾਹਦਾ ਦਿੱਤਾ ਹੈ।
ਦੋਹਰਾ ਪੁਨ ਪੂਰ ਬੂਝਿਓ ਆਨਕੈ,
ਮਰਦਾਨਾ ਵਿਚਾਰਾ ਫਿਰ ਤੁਰਿਆ, ਫਿਰ ਜੋਹਰੀ ਦੇ ਘਰ ਆਇਆ, ਫਿਰ ਉਹਨੂੰ ਕਹਿਣ ਲੱਗਾ
ਕੈਸੇ ਦੀਨੇ ਦਾਮ,
ਸਾਡੇ ਗੁਰੂ ਜੀ ਪੁੱਛਦੇ ਨੇ 100 ਰੁਪਈਆ ਕਿਉਂ ਦਿੱਤਾ ਹੈ, ਕਾਹਦਾ ਦਿੱਤਾ ਹੈ। ਹਾਂਜੀ
ਸੁਨਤ ਸ਼ਾਹੋ ਨੈ ਤਬ ਕਹਾ
ਉਹ ਸ਼ਾਹੂਕਾਰ ਨੇ ਫਿਰ ਆਖਿਆ
ਮਿਜਮਾਨੀ ਇਹੋ ਨਾਮ
ਇਹ ਜੀ ਮੈਂ ਸੱਚ ਕਹਿੰਦਾ ਵੀ ਮੈਂ ਕੋਈ ਸਾਈ ਨਹੀਂ ਦਿੱਤੀ ਮੈਂ ਕੋਈ ਹੋਰ ਭਾਵ ਨਾਲ ਨਹੀਂ ਦਿੱਤਾ ਮੈਂ ਤਾਂ ਸਿਰਫ ਇਹਦੇ ਦਰਸ਼ਨਾਂ ਦੀ ਭੇਟਾ ਤੁਹਾਡਾ ਸਤਿਕਾਰ ਕਰਨ ਵਜੋਂ ਵੀ ਤੁਸੀਂ ਇਹ ਲਾਲ ਦੇ ਮੈਨੂੰ ਦਰਸ਼ਨ ਕਰਾਏ ਨੇ ਇਹਦੇ ਦਰਸ਼ਨਾਂ ਦੀ ਭੇਟਾ ਦਿੱਤੀ ਮੈਂ ਸੱਚ ਕਹਿੰਦਾ ਹਾਂ ਹਾਂਜੀ
ਚੌਪਈ ਐਸੇ ਲਿਖਿਓ ਲਾਲ ਪਰਤੇਈ
ਇਸ ਲਾਲ ਦੇ ਉੱਤੇ ਲਿਖਿਆ ਹੋਇਆ ਮੈਂ ਨਹੀਂ ਕੋਲ ਆਪਣੇ ਕੋਲੋਂ ਨਹੀਂ ਮੈਂ ਦਿੱਤੇ ਉੱਤੇ ਲਿਖਿਆ ਲਾਲ ਦੇ ਉੱਤੇ ਉਹ ਮੈਂ ਪੜ੍ਹ ਲਿਆ ਮੈਨੂੰ ਪਤਾ ਉਹ ਅੱਖਰ ਕਿਹੜੇ ਹਨ ਸਤਿਸੰਗ ਜੀ ਕੋਈ ਅੱਖਰ ਹਨ ਜਿਹੜੇ ਦੁਨਿਆਵੀ ਲੋਕ ਪੜ੍ਹ ਸਕਦੇ ਨੇ ਕੋਈ ਅੱਖਰ ਇਹੋ ਜਿਹੇ ਵੀ ਹੁੰਦੇ ਜਿਹੜੇ ਮਹਾਂਪੁਰਸ਼ ਪੜ੍ਹ ਸਕਦੇ ਨੇ ਉਹ ਦਿਵ ਦ੍ਰਿਸ਼ਟੀ ਨਾਲ ਪੜ੍ਹੇ ਜਾਂਦੇ ਸਾਰਸਲਾਏ ਜੋਹਰੀ ਵੀ ਮਹਾਂਪੁਰਸ਼ ਸੀਗਾ ਉਹ ਕਹਿੰਦਾ ਮੈਂ ਪੜ੍ਹ ਲਿਆ ਹੈ
ਸਹਿਸ ਰਜਤ ਪਨ ਦੇਖੇ ਦੇਈ
100 ਰੁਪਈਆ ਦਰਸ਼ਨ ਕਰਨ ਵਾਲਾ ਦਵੇ ਇਸ ਲਾਲ 'ਤੇ ਲਿਖਿਆ ਹੋਇਆ ਹਾਂਜੀ
ਕੀਮਤ ਔਰ ਕਹੈ ਸੋ ਦੇਊ
ਹਾਂ ਹੁਣ ਬਾਕੀ ਕੀਮਤ ਬਾਰੇ ਉਹਨਾਂ ਸੰਤਾਂ ਨੂੰ ਮਹਾਂਪੁਰਸ਼ਾਂ ਨੂੰ ਪੁੱਛ ਲਓ ਵੀ ਕਿੰਨੀ ਕੀਮਤ ਕਹਿੰਦੇ ਨੇ ਜਿੰਨੀ ਉਹ ਕਹਿਣਗੇ ਮੈਂ ਦਿਆਂਗਾ
ਲਾਲ ਮੋਲ ਤੁਮ ਦੇ ਕਰ ਲਿਓ
ਮੈਂ ਤੁਹਾਡੇ ਮੂੰਹ ਮੰਗੇ ਪੈਸੇ ਦੇ ਕੇ ਲਾਲ ਖਰੀਦਾਂਗਾ ਉਹ ਲਾਲ ਖਰੀਦਣ ਤੋਂ ਪਰੇ ਦੀ ਗੱਲ ਹੈ ਪਰ ਜੇ ਉਹ ਸੰਤ ਵੇਚਣਾ ਚਾਹੁੰਦੇ ਨੇ ਦੇਣਾ ਚਾਹੁੰਦੇ ਨੇ ਤਾਂ ਮੈਂ ਹਰ ਕੀਮਤ ਉਤਾਰ ਕੇ ਵੀ ਲੈ ਲਵਾਂਗਾ
ਸੁਣ ਕਰ ਪੁਨ ਆਵਾ ਮਰਦਾਨਾ
ਮਰਦਾਨਾ ਇਹ ਗੱਲ ਸੁਣ ਕੇ ਫਿਰ ਗੁਰੂ ਜੀ ਕੋਲ ਆ ਗਿਆ
ਸ਼ਾਹੋ ਬਚਨ ਗੁਰਪਾਸ ਬਖਾਨਾ
ਗੁਰੂ ਜੀ ਨੂੰ ਸਾਰੀ ਗੱਲ ਦੱਸੀ ਆ ਕੇ
ਇਹੋ ਧਨ ਦੀਨੋ ਤਿੰਨ ਮਜਮਾਨੀ
ਮਹਾਰਾਜ 100 ਰੁਪਈਆ ਤਾਂ ਉਹਨੇ ਮਿਜਮਾਨੀ ਦਿੱਤੀ ਹੈ ਭੇਟਾ ਦਿੱਤੀ ਦਰਸ਼ਨਾਂ ਦੀ
ਕੀਮਤ ਅਵਰ ਦੇਨ ਨਿਜਮਾਨੀ
ਬਾਕੀ ਉਹ ਕਹਿੰਦਾ ਜੋ ਕਹਿਣਗੇ ਮੁੱਲ ਉਹ ਮੈਂ ਦਿਆਂਗਾ
ਗੁਰੂ ਕਹੈ ਵਿੱਚ ਹੋ ਕਹਿ ਨਾਹੀ
ਮਹਾਰਾਜ ਕਹਿੰਦੇ ਮਰਦਾਨੇ ਤੇਰੀ ਕੀ ਸਲਾਹ ਵੇਚ ਦਈਏ ਕਿ ਨਾ ਵੇਚੀਏ ਫਿਰ ਮਰਦਾਨੇ ਨੂੰ ਪੁੱਛਣ ਲੱਗ ਪਏ ਮਰਦਾਨੇ ਦਾ ਦਿਲ ਲੈ ਰਹੇ ਮਹਾਰਾਜ ਵੀ ਮਰਦਾਨਾ ਵੇਚਣਾ ਚਾਹੁੰਦਾ ਹੈ ਕਿ ਇਹਨੂੰ ਪਤਾ ਲੱਗਾ ਕਿ ਨਹੀਂ ਅਜੇ ਚੀਜ਼ ਦਾ ਹਾਂਜੀ
ਲਾਲ ਬਕੀਮਤ ਲੱਖ ਬਨ ਮਾਹੀ
ਇਹਦਾ ਬੜਾ ਕੀਮਤੀ ਹੈ ਮਰਦਾਨਿਆ ਪਰ ਤੂੰ ਦੱਸ ਵੇਚੀਏ ਕਿ ਨਾ ਵੇਚੀਏ ਹਾਂਜੀ
ਕਿਹਾ ਜਾਣੋ ਮੈਂ ਕਹਿ ਮਰਦਾਨਾ
ਮਰਦਾਨਾ ਕਹਿੰਦਾ ਮੈਂ ਕੀ ਜਾਣਾ ਮੈਂ ਤਾਂ ਮਹਾਰਾਜ ਇੰਨੀ ਸਮਝ ਸੋਝ ਨਹੀਂ ਰੱਖਦਾ ਮੈਨੂੰ ਇੰਨੀ ਥੋੜ੍ਹਾ ਵੀ ਤੁਹਾਡੀ ਗੱਲ ਵੀ ਇਹ ਵੇਚਣਾ ਕਿ ਨਹੀਂ ਵੇਚਣਾ ਇਹ ਤਾਂ ਤੁਸੀਂ ਜਾਣੋ ਤੁਸੀਂ ਮਾਲਕ ਹੋ ਮੈਂ ਤੁਹਾਡਾ ਸੇਵਕ ਹਾਂਜੀ
ਕਰੋ ਆਪ ਜਿਉਂ ਸ਼ੁਭ ਮਨ ਜਾਣਾ
ਜਿਵੇਂ ਆਪ ਨੂੰ ਚੰਗਾ ਲੱਗਦਾ ਜੇ ਆਪ ਜੀ ਦਾ ਜੀ ਕਰਦਾ ਵੇਚਣ ਨੂੰ ਵੇਚੋ ਜੇ ਰੱਖਣ ਨੂੰ ਜੀ ਕਰਦਾ ਰੱਖੋ ਹਾਂਜੀ
ਦੋਹਰਾ ਸ਼੍ਰੀ ਗੁਰੂ ਕਹਿ ਨਾ ਲਾਲ ਇਹੋ
ਮਹਾਰਾਜ ਕਹਿੰਦੇ ਮਰਦਾਨਿਆ ਸੱਚ ਦੱਸੀਏ ਇਹ ਲਾਲ ਨਹੀਂ ਹੈ ਇਹ ਲਾਲ ਨਹੀਂ ਹੈ ਜਿਹੜਾ ਆਮ ਲਾਲ ਜੌਹਰੀ ਖਰੀਦਦੇ ਨੇ ਵੇਚਦੇ ਨੇ ਉਹ ਨਹੀਂ ਹੈ ਹਾਂਜੀ
ਲਖੋ ਨਾਮ ਕਰਤਾਰ
ਇਹ ਪਤਾ ਕੀ ਹੈ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਹੁਣ ਦੱਸ ਆਪਾਂ ਵੇਚੀਏ ਆਖੋ ਸ੍ਰੀ ਵਾਹਿਗੁਰੂ ਆਪਾਂ ਨਾਮ ਵੇਚ ਦਈਏ ਇਹ ਵੇਚਣ ਵਾਲੀ ਚੀਜ਼ ਹੈ ਹਾਂਜੀ
ਚਾਹੋ ਰੱਖੋ ਪਾਸ ਨਿਜ
ਜੇ ਮਰਦਾਨੇ ਤੇਰਾ ਜੀ ਕਰਦਾ ਰੱਖ ਲੈ ਕੋਲ
ਚਾਹੋ ਕਰ ਵਿਵਹਾਰ
ਜੇ ਤੇਰੀ ਮਰਜ਼ੀ ਤੇ ਵਪਾਰ ਕਰ ਲੈ ਤੂੰ ਦੱਸ ਹੁਣ ਵਪਾਰ ਕਰਨਾ ਕਿ ਇਹਨੂੰ ਰੱਖਣਾ ਕੋਲ ਹਾਂਜੀ
ਚੌਪਈ ਸ਼੍ਰੀ ਪ੍ਰਭ ਜੀ ਮੈਂ ਵੇਚਤ ਨਾਹੀ
ਹੁਣ ਮਰਦਾਨੇ ਨੂੰ ਸਮਝ ਆ ਮਰਦਾਨਾ ਕਹਿੰਦਾ ਜੇ ਪਰਮੇਸ਼ਰ ਦਾ ਨਾਮ ਹੈ ਪ੍ਰਭੂ ਜੀ ਤਾਂ ਫਿਰ ਨਹੀਂ ਮੈਂ ਵੇਚਦਾ ਕਹਿੰਦੇ ਮਹਾਰਾਜ ਜੇ ਨਾਮ ਵੀ ਥੋੜ੍ਹਾ ਵੇਚਣਾ ਅਸੀਂ ਅਕਾਲ ਪੁਰਖ ਦਾ ਨਾਮ ਪਰਮੇਸ਼ਰ ਦਾ ਨਾਮ ਜੇ ਵੇਚਦਾ ਸਾਡੇ ਕੋਲ ਕੀ ਰਹਿ ਗਿਆ ਅਸੀਂ ਨਾਮ ਨਹੀਂ ਪਰਮੇਸ਼ਰ ਦਾ ਵੇਚਣਾ ਹਾਂਜੀ
ਜੋ ਸੁਖਦਾ ਜੁਗ ਲੋਕਨ ਮਾਹੀ
ਜਿਹੜਾ ਪਰਮੇਸ਼ਰ ਦਾ ਨਾਮ ਦੋਵਾਂ ਜਹਾਨਾਂ 'ਚ ਸੁੱਖ ਦੇਣ ਵਾਲਾ ਇਹ ਅਸੀਂ ਨਹੀਂ ਵੇਚਣਾ ਮਹਾਰਾਜ ਹਾਂਜੀ
ਵੇਚਤ ਨਹੀਂ ਜੇ ਮੋਰਹੋ ਦਾਮੂ
ਫਿਰ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆ ਜੇ ਵੇਚਣਾ ਨਹੀਂ ਨਾ ਤਾਂ ਫਿਰ ਇਹ 100 ਰੁਪਈਏ ਵਾਪਸ ਕਰ ਦੇ ਇਹ ਆਪਾਂ ਨਹੀਂ ਰੱਖਣੇ
ਲੀਜੈ ਲਾਲ ਜਾਏ ਤਿਹ ਧਾਮੂ
ਜਾ ਉਹਦੇ ਘਰ ਜਾ ਕੇ ਉਹਨੂੰ ਕਹਿ ਵੀ 100 ਰੁਪਈਆ ਆਪਣਾ ਰੱਖ ਅਤੇ ਅਸੀਂ ਲਾਲ ਆਪਣਾ ਨਹੀਂ ਵੇਚਣਾ
ਸੁਣ ਕੇ ਪੁਨਪੁਰ ਫੇਰਨ ਗਇਓ
ਮਰਦਾਨਾ ਤੀਜੀ ਵਾਰ ਸਾਲ ਸਰਾਏ ਜੌਹਰੀ ਦੇ ਘਰ ਨੂੰ ਤੁਰ ਪਿਆ
ਸਭ ਹੀ ਦਰਬ ਸ਼ਾਹ ਕੋ ਦਇਓ
ਜਾ ਕੇ 100 ਰੁਪਈਆ ਸਾਲ ਸਰਾਏ ਦੇ ਹੱਥ 'ਤੇ ਧਰ ਦਿੱਤਾ ਸ਼ਾਹ ਜੀ ਸਾਡੇ ਗੁਰੂ ਜੀ ਇਹ ਨਹੀਂ ਵੇਚਦੇ
ਲਾਲ ਹਮਾਰਾ ਫੇਰ ਹੋ ਸੋ
ਸਾਡਾ ਲਾਲ ਵਾਪਸ ਕਰ ਦਿਓ ਅਸੀਂ ਨਹੀਂ ਵੇਚਣਾ
ਵੇਚਤ ਨਹਿ ਇਹ ਖਾਵਦ ਜਉ।
ਇਸ ਲਾਲ ਦੇ ਮਾਲਕ ਗੁਰੂ ਜੀ ਕਹਿੰਦੇ ਨੇ ਅਸੀਂ ਨਹੀਂ ਵੇਚਣਾ।
ਕਹਿਤ ਸ਼ਾਹ ਸਭ ਧਨ ਪੀ ਲੀਜੈ।
ਉਹ ਸ਼ਾਹੂਕਾਰ ਕਹਿਣ ਲੱਗਾ ਲਾਲ ਤੁਹਾਡਾ ਤੁਹਾਡੇ ਕੋਲ ਹੀ ਰਹਿਣਾ, ਪਰ 100 ਰੁਪਈਆ ਮੈਂ ਦੇ ਚੁੱਕਾ, ਇਹ ਲੈ ਕੇ ਜਾਓ, ਇਹ ਮੈਂ ਨਹੀਂ ਵਾਪਸ ਲੈਣਾ।
ਲਾਲ ਲਿਹੋ ਜਿਉ ਮਨ ਤਿਉ ਕੀਜੈ।
ਲਾਲ ਤੁਹਾਡਾ ਹੈ, ਮੈਂ ਖਰੀਦ ਨਹੀਂ ਸਕਦਾ, ਤੁਸੀਂ ਵੇਚਣਾ ਨਹੀਂ ਤੇ ਧੱਕੇ ਨਾਲ ਥੋੜਾ ਮੈਂ ਖਰੀਦ ਲੈਣਾ, ਪਰ ਜਿਹੜਾ ਮੈਂ 100 ਰੁਪਈਆ ਦੇ ਚੁੱਕਾ ਹਾਂ ਉਹ ਮੈਂ ਭੇਟਾ ਦਿੱਤੀ ਹੈ, ਉਹ ਮੈਂ ਵਾਪਸ ਨਹੀਂ ਲੈ ਸਕਦਾ। ਹਾਂਜੀ,
ਦੋਨੋ ਵਸਤ ਲਏ ਹਰਖਾਵਾ।
ਮਰਦਾਨਾ ਕਹਿੰਦਾ ਠੀਕ ਹੈ, ਜੇ 100 ਰੁਪਈਆ ਵੀ ਮਿਲਦਾ, ਲਾਲ ਵੀ ਆਪਣਾ ਆਪਣੇ ਕੋਲ ਆ। ਮਰਦਾਨਾ ਵਾਪਸ ਗੁਰੂ ਸਾਹਿਬ ਕੋਲ ਫਿਰ ਆ ਗਿਆ।
ਨਗਰ ਵਹਿਰ ਮਰਦਾਨਾ ਆਵਾ।
ਬਾਹਰ ਬੈਠੇ ਨਗਰ ਦੇ ਗੁਰੂ ਨਾਨਕ ਦੇਵ ਜੀ 4ਵੀਂ ਵਾਰ ਮਰਦਾਨਾ ਆ ਪਹੁੰਚਿਆ।
ਸ਼੍ਰੀ ਪ੍ਰਭ ਜੀ ਧਨ ਪੀ ਪੁਰ ਪੁਨ ਲਾਲਾ।
ਮਹਾਰਾਜ ਜੀ ਲਾਲ ਵੀ ਲੈ ਆਇਆ ਤੇ 100 ਰੁਪਈਆ ਵੀ ਵਾਪਸ ਲੈ ਆਇਆ, ਉਹਨੇ ਰੱਖਿਆ ਨਹੀਂ। ਹਾਂਜੀ,
ਮੁਜੈ ਦੀਨ ਕਹਿ ਬਚਨ ਰਸਾਲਾ।
ਉਹਨੇ ਬੜੇ ਪ੍ਰੇਮ ਨਾਲ ਦਿੱਤਾ ਹੈ ਮੈਨੂੰ।
ਜਸ ਆਇਸ ਦੇਹੋ ਤਸ ਅਬ ਕਰਹੂੰ।
ਹੁਣ ਮੈਨੂੰ ਆਗਿਆ ਦਿਓ, ਮੈਂ ਕੀ ਕਰਾਂ, ਜਿਵੇਂ ਤੁਹਾਡੀ ਆਗਿਆ ਕਰਨਾ ਤਾਂ ਮੈਂ ਉੱਦਾਂ ਹੀ ਹਾਂ ਜਿਵੇਂ ਤੁਸੀਂ ਕਹਿਣਾ ਹੈ ਗੁਰੂ ਜੀ।
ਥਕਿਤ ਭਇਓ ਮੈਂ ਬੋਹਰ ਨਾ ਫਿਰਹੂੰ।
ਪਰ ਮੈਂ ਥੱਕ ਬਹੁਤ ਗਿਆ ਮਹਾਰਾਜ, ਤੁਰ ਤੁਰ ਕੇ ਮੇਰੀਆਂ ਲੱਤਾਂ ਰਹਿ ਗਈਆਂ, ਨਾਲੇ ਤਾਂ ਮੈਂ ਰੋਟੀ ਨਹੀਂ ਸੀ ਖਾਧੀ। ਇੱਥੇ ਤੁਸੀਂ ਇਹੋ ਜਿਹਾ ਮਾਇਆ ਜਾਲ ਪਾਇਆ ਮੈਨੂੰ, ਘੁਮਾ ਕੇ ਮੇਰੇ 'ਚ ਜਾਨ ਕੋਈ ਨਹੀਂ ਰਹਿ ਗਈ ਮਹਾਰਾਜ ਹੁਣ ਤੁਰਨ ਜੋਗੀ, ਹੁਣ ਨਹੀਂ ਮੈਂ ਜਾਣਾ ਉਹਨੂੰ ਪੈਸੇ ਦੇਣ। ਹਾਂਜੀ,
ਸ਼੍ਰੀ ਗੁਰੂ ਕਹਿ ਲਾਲ ਨਿਜ ਲੀਜੈ।
ਮਹਾਰਾਜ ਕਹਿੰਦੇ ਮਰਦਾਨਿਆਂ, ਜੇ ਆਪਣਾ ਲਾਲ ਆਪਾਂ ਲੈ ਲਿਆ ਫਿਰ ਆਪਾਂ ਉਹਦੇ ਪੈਸੇ ਕਿਵੇਂ ਲੈ ਸਕਦੇ ਹਾਂ। ਹਾਂਜੀ,
ਧਨ ਜਿਹਾ ਕੋ ਤੇ ਸਹੀ ਕੋ ਦੀਜੈ।
ਆਪਾਂ ਪੈਸਾ ਰੱਖਦੇ ਹੀ ਨਹੀਂ ਕੋਲ, ਜੇਬ 'ਚ ਕਦੀ 5 ਨਹੀਂ ਰੱਖੀ ਤੇ ਆਪਾਂ ਉਹਦਾ 100 ਰੁਪਈਆ ਕਿਵੇਂ ਚੁੱਕੀ ਫਿਰਾਂਗੇ, ਵਾਪਸ ਕਰ ਪਈਏ ਤਾਂ। ਹਾਂਜੀ,
ਵੇਚ ਹੈ ਲਾਲ ਰੇ ਧਨ ਸੇਈ।
ਜੇ ਆਪਾਂ ਵੇਚ ਦਿੰਦੇ ਫਿਰ ਆਪਾਂ ਲੈਣ ਦੇ ਹੱਕਦਾਰ ਸੀ, ਜੇ ਆਪਾਂ ਵੇਚਿਆ ਹੀ ਨਹੀਂ ਤੇ ਫਿਰ ਆਪਾਂ ਪੈਸੇ ਕਾਹਦੇ ਲਈਏ। ਹਾਂਜੀ,
ਨਹਿ ਵੇਚ ਹੈ ਤੇ ਕੈਸੇ ਲਈ।
ਵੇਚਣਾ ਨਹੀਂ ਤਾਂ ਫਿਰ ਲਾਲ ਦੇ ਪੈਸੇ ਕਿਵੇਂ ਲਈਏ।
ਪੁਨ ਮਰਦਾਨਾ ਲੈ ਕਰ ਗਇਓ।
ਮਰਦਾਨਾ ਵਿਚਾਰਾ ਹੁਕਮ ਦਾ ਪੱਦਾ 5ਵੀਂ ਵਾਰ ਜੌਹਰੀ ਦੇ ਘਰ ਨੂੰ ਮੂੰਹ ਮੋੜ ਕੇ ਤੁਰ ਪਿਆ।
ਸ਼ਾਹੋ ਨਾ ਲੇ ਤੇ ਕਹਿਤ ਬਚ ਭਇਓ।
ਉਹ ਕਹਿਣ ਸ਼ਾਹੂਕਾਰ ਨੂੰ ਕਿਹਾ ਲਓ ਜੀ 100 ਰੁਪਈਆ ਮੇਰੇ ਮਾਲਕ ਨਹੀਂ ਲੈਂਦੇ। ਉਹ ਕਹਿੰਦਾ ਨਹੀਂ ਜੀ, ਜਿਹੜੀ ਚੀਜ਼ ਦਾਨ ਕਰਦੀ ਉਹ ਮੈਂ ਨਹੀਂ ਵਾਪਸ ਲੈਂਦਾ। ਹਾਂਜੀ,
ਲਿਖਾ ਲਾਲ ਪਰ ਸੋਹਮ ਦੀਨੋ।
ਮੈਂ 100 ਰੁਪਈਆ ਐਵੇਂ ਨਹੀਂ ਦਿੱਤਾ, ਮੈਂ ਉਹਦੇ 'ਤੇ ਦਰਸ਼ਨਾਂ 'ਤੇ ਲਿਖਿਆ ਸੀਗਾ 100 ਰੁਪਈਆ ਦਰਸ਼ਨ ਕਰਨ ਵਾਲਾ ਦੇਵੇ, ਤਾਂ ਮੈਂ ਤਾਂ ਦਰਸ਼ਨਾਂ ਦੀ ਭੇਟਾ ਦਿੱਤੀ ਸੀ।
ਧਰਮ ਆਪਣਾ ਰਾਖਣ ਕੀਨੋ।
ਮੈਂ ਆਪਣਾ ਧਰਮ ਨਿਭਾਇਆ, ਮੈਂ ਦਰਸ਼ਨ ਕੀਤੇ ਅਤੇ ਫਿਰ ਹੁਣ ਮੈਂ ਜੇ ਦਰਸ਼ਨ ਕਰਕੇ 100 ਰੁਪਈਆ ਵਾਪਸ ਲਵਾਂ ਤਾਂ ਮੇਰਾ ਵੀ ਤਾਂ ਕਰਜ਼ਾ ਮੇਰੇ ਸਿਰ 'ਤੇ ਚੜ੍ਹੇਗਾ। ਹਾਂਜੀ,
ਲੈ ਹੋ ਹਟਾਏ ਧਰਮ ਮਮ ਜਾਈ।
ਜੇ ਮੈਂ ਹੁਣ 100 ਰੁਪਈਆ ਵਾਪਸ ਲੈਂਦਾ ਮੇਰਾ ਧਰਮ ਜਾਂਦਾ ਹੈ।
ਐਸੀ ਬਾਤ ਨਾ ਕਰੋ ਕਦਾਈ।
ਇਹ ਨਹੀਂ ਹੋ ਸਕਦਾ, 100 ਰੁਪਈਆ ਮੈਂ ਵਾਪਸ ਨਹੀਂ ਲੈਣਾ, ਉਹ ਤਾਂ ਮੈਂ ਦਰਸ਼ਨ ਭੇਟਾ ਦੇ ਦਿੱਤੀ ਹੈ, ਸੰਤਾਂ ਨੂੰ ਕਹੋ ਜਾ ਕੇ ਵੀ ਉਹਨਾਂ ਦਾ ਹੀ ਆ ਹੁਣ। ਹਾਂਜੀ,
ਦਰਬ ਤੁਮਾਰੋ ਕਰੋ ਜੋ ਭਾਵਾ।
ਤੁਹਾਡੇ ਪੈਸੇ 100 ਰੁਪਈਏ ਜਿਵੇਂ ਮਰਜ਼ੀ ਕਰੋ ਇਹਨੂੰ।
ਸੁਣ ਕਰ ਮਰਦਾਨਾ ਪੁਨ ਆਵਾ।
ਮਰਦਾਨਾ ਵਿਚਾਰਾ ਫਿਰ ਵਾਪਸ ਗੁਰੂ ਜੀ ਕੋਲ ਆ ਗਿਆ 100 ਰੁਪਈਆ ਚੁੱਕ ਕੇ। ਹਾਂਜੀ,
ਦੋਹਰਾ ਸ਼੍ਰੀ ਨਾਨਕ ਰੱਖੈ ਨਹੀਂ।
ਮਹਾਰਾਜ ਕਹਿੰਦੇ ਨਹੀਂ ਵੀ ਅਸੀਂ ਰੱਖਣੇ ਨਹੀਂ, ਵਾਪਸ ਕਰਕੇ ਆ ਪੈਸੇ। ਹਾਂਜੀ,
ਲੈ ਨਾ ਜੌਹਰੀ ਸੋਏ।
ਉਧਰੋਂ ਜੌਹਰੀ ਕਹਿੰਦਾ ਮੈਂ ਵਾਪਸ ਲੈਣੇ ਕੋਈ ਨਹੀਂ। ਹਾਂਜੀ,
ਸਪਤ ਵਾਰ ਫਿਰ ਪੁਨ ਹੈ ਪੁਨ।
ਜਨਮ ਸਾਖੀ 'ਚ ਲਿਖਿਆ ਹੈ 7 ਗੇੜੇ ਮਰਦਾਨੇ ਨੂੰ ਲੱਗੇ, 7 ਵਾਰੀ ਮਰਦਾਨਾ ਪੈਸੇ ਵਾਪਸ ਕਰਨ ਗਿਆ, 7 ਵਾਰ ਜੌਹਰੀ ਨੇ ਵਾਪਸ ਨਹੀਂ ਲਏ। ਹਾਂਜੀ,
ਸ਼੍ਰਮ ਸੋਂ ਵਿਆਕੁਲ ਹੋਏ।
ਅਤੇ ਮਰਦਾਨਾ ਥਕਾਵਟ ਨਾਲ ਚੂਰ ਹੋ ਗਿਆ, ਘੁੰਮ ਘੁੰਮ ਕੇ ਬਾਜ਼ਾਰ ਜਾਣਾ ਫਿਰ ਆਉਣਾ ਫਿਰ ਜਾਣਾ ਫਿਰ ਆਉਣਾ, ਮਰਦਾਨੇ ਦੀਆਂ ਲੱਤਾਂ ਰਹਿ ਗਈਆਂ, ਅੱਗੇ ਭੁੱਖ ਨਾਲ ਵਿਆਕੁਲ ਸੀ, ਸਫ਼ਰ ਬਹੁਤ ਕਰਕੇ ਆਇਆ ਸੀ। ਹਾਂਜੀ,
ਚੌਪਈ ਏਕ ਛੁਦਾ ਦੂਜੇ ਸ਼੍ਰਮ ਭਾਰਾ।
ਇੱਕਦਮ ਭੁੱਖਾ ਸੀਗਾ ਕਈ ਦਿਨਾਂ ਦਾ, ਅਤੇ ਦੂਜਾ ਗੁਰੂ ਸਾਹਿਬ ਨੇ ਆਉਂਦਿਆਂ ਇਹੋ ਜਿਹੀ ਮਾਇਆ ਜਾਲ 'ਚ ਪਾਇਆ, ਮਰਦਾਨੇ ਨੂੰ ਤੋਰ ਤੋਰ ਕੇ ਬਾਜ਼ਾਰ ਦੇ ਵਿੱਚ, ਉਹਦਾ ਵਿਚਾਰਾ ਬਹੁਤ ਥੱਕ ਗਿਆ। ਹਾਂਜੀ,
ਖਿਜਿਓ ਹਿਰਦੈ ਧਨ ਤਿਹ ਗ੍ਰਹਿ ਡਾਰਾ।
ਖਿਜ ਕੇ ਨਾ 7ਵੀਂ ਵਾਰ ਮਰਦਾਨਾ ਪੈਸੇ ਸੁੱਟ ਆਇਆ ਉਹਦੇ ਜੌਹਰੀ ਦੇ ਘਰ। ਕਹਿੰਦਾ ਸੇਠ ਜੀ ਮੈਂ ਤਾਂ ਹੁਣ ਨਹੀਂ ਲੈ ਜਾਣੇ, ਆਹ ਪਏ ਪੈਸੇ ਰੱਖਣੇ ਰੱਖ, ਭਾਵੇਂ ਚੁੱਕ ਕਿਸੇ ਨੂੰ ਦੇ ਦੇ, ਅਸੀਂ ਨਹੀਂ ਲੈਣੇ। ਮਰਦਾਨਾ ਪੈਸੇ ਸੁੱਟ ਕੇ 100 ਰੁਪਈਆ ਉਹਦੇ ਘਰ ਜਦੋਂ ਗੁਰੂ ਨਾਨਕ ਸਾਹਿਬ ਕੋਲ ਵਾਪਸ ਆਇਆ। ਹਾਂਜੀ,
ਸ਼ਾਹੋ ਤਬਹਿ ਮਨ ਮਾਹੇ ਵਿਚਾਰਾ।
ਉਹ ਸ਼ਾਹੂਕਾਰ ਨੇ ਆਪਣੇ ਮਨ 'ਚ ਸੋਚਿਆ,
ਇਹ ਅਦਭੁਤ ਬਹੁ ਲਾਲ ਨਿਹਾਰਾ,
ਕਿ ਆਹ ਜਿਹੜਾ ਲਾਲ ਮੈਂ ਦੇਖਿਆ, ਮੈਂ ਜ਼ਿੰਦਗੀ 'ਚ ਬੜੇ ਲਾਲ ਦੇਖੇ ਨੇ, ਇਹੋ ਜਿਹਾ ਲਾਲ ਨਹੀਂ ਦੇਖਿਆ ਜਿਹਦੇ ਉੱਤੇ ਲਿਖਿਆ ਹੋਵੇ ਵੀ ਦਰਸ਼ਨ ਕਰਨ ਵਾਲਾ 100 ਰੁਪਈਆ ਭੇਟਾ ਦੇਵੇ। ਇਹੋ ਜਿਹਾ ਲਾਲ, ਬੇਸ਼ਕੀਮਤੀ ਲਾਲ ਕਦੀ ਤੱਕਿਆ ਨਹੀਂ।
ਬਹਰੋ ਲਾਲ ਜਿਨਹੈ ਕੇ ਪਾਸੂ,
ਜਿਨ੍ਹਾਂ ਕੋਲ ਲਾਲ ਹੁੰਦੇ ਨੇ,
ਸੋਨਹ ਲੇਵਤ ਹੈ ਧਨ ਰਾਸੂ,
ਉਹ ਤਾਂ ਪੈਸੇ ਲੈ ਕੇ ਲਾਲ ਵੇਚ ਦਿੰਦੇ ਨੇ। ਇਹ ਕਿਹੋ ਜਿਹੇ ਲੋਕ ਨੇ ਜਿਹੜੇ ਲਾਲ ਵੇਚਦੇ ਨਹੀਂ, ਫਿਰ ਮੈਂ ਉਹਨਾਂ ਨੂੰ 100 ਰੁਪਈਆ ਦਰਸ਼ਨ ਭੇਟ ਦਿੱਤੀ, ਉਹ ਲੈਂਦੇ ਨਹੀਂ, ਅਤੇ ਮੇਰੇ ਕੋਲ 100 ਰੁਪਈਆ ਸੁੱਟ ਕੇ ਗਏ ਨੇ 7 ਗੇੜੇ ਮਾਰ ਕੇ।
ਤਿੰਨ ਕੋ ਦਰਸ਼ਨ ਚਾਹੀਏ ਕਰਨੋ,
ਇਹੋ ਜਿਹੇ ਤਿਆਗੀ ਮਹਾਂਪੁਰਸ਼ ਦੇ ਦਰਸ਼ਨ ਕਰਨੇ ਚਾਹੀਦੇ ਨੇ। ਕਿਸੇ ਨੂੰ 1 ਰੁਪਈਆ ਦੇ ਦੇਈਏ ਉਹ ਨਹੀਂ ਛੱਡਦਾ, ਇਹ 100 ਰੁਪਈਆ ਵਾਰ ਵਾਰ ਤਿਆਗ ਕੇ ਗਏ ਨੇ, ਕੋਈ ਵੱਡੇ ਹੀ ਤਿਆਗੀ ਆਏ ਨੇ।
ਹੈ ਸ਼ੁਭ ਕੀਨ ਲੋਭ ਜਿਨ ਹਰ ਨੂੰ,
ਕੋਈ ਚੰਗੇ ਹੀ ਨੇ ਜਿਨ੍ਹਾਂ ਨੇ ਲਾਲਚ ਤਿਆਗਿਆ ਹੈ।
ਅਸਕਹਿ ਲੀਨੋ ਮਧੁਰ ਅਹਾਰਾ,
ਇੱਦਾਂ ਕਹਿ ਕੇ ਮਿੱਠੇ ਪਕਵਾਨ ਮਠਿਆਈਆਂ ਅਤੇ ਪ੍ਰਸ਼ਾਦੇ ਅਤੇ ਵਧੀਆ ਵਧੀਆ ਖਾਣੇ, ਮੇਵੇ, ਬਦਾਮ, ਕਾਜੂ, ਬਹੁਤ ਸਭਾਨ ਦੀਆਂ ਵਧੀਆ ਵਧੀਆ ਵਸਤੂਆਂ, ਸੇਠ ਸੀਗਾ ਤਗੜਾ, ਉਹਨੇ ਆਪਣੇ ਘਰੋਂ ਚੁੱਕ ਲਈਆਂ।
ਜਾਗੇ ਜਿਹ ਕੇ ਭਾਗ ਅਪਾਰਾ,
ਸਾਸ ਰਾਏ ਦੀ ਕਿਸਮਤ ਖੁੱਲ੍ਹਣ ਦਾ ਟਾਈਮ ਆ ਗਿਆ ਸਾਧਸੰਗ ਜੀ। ਹਾਂਜੀ,
ਨਿਜ ਤੇ ਪਹਿਲੇ ਦਾਸ ਪਠਾਇਆ,
ਪਹਿਲਾਂ ਆਪਣੇ ਨੌਕਰ ਨੂੰ ਅਧਰਕੇ ਨੂੰ ਭੇਜਿਆ,
ਜਾਣ ਨਾ ਦਿਓ ਰੱਖੋ ਠਹਿਰਾਇਆ,
ਕਿ ਜਿਹੜੇ ਸੰਤ ਬੈਠੇ ਨੇ ਫਲਾਣੀ ਦਰਖਤ ਥੱਲੇ ਉਹਨੂੰ ਉੱਥੇ ਰੋਕ ਕੇ ਰੱਖੀ, ਮੈਂ ਵੀ ਪਹੁੰਚਦਾ ਹਾਂ।
ਦੋਹਰਾ ਗਮਨਿਓ ਘਰ ਤੇ ਭੇਟ ਲੈ,
ਭੇਟਾ ਲੈ ਕੇ ਜੋਰੀ ਤੁਰਿਆ।
ਸ਼ਾਹੋ ਜੋ ਸਾਲਸ ਰਾਏ,
ਸਾਲਸ ਰਾਏ ਜਿਹਦਾ ਨਾਮ ਸੀਗਾ,
ਦੁਰਹੋਂ ਤੇ ਦੇਖਤ ਭੈਯੋ,
ਦੂਰੋਂ ਹੀ ਉਹਨੇ ਦੇਖਿਆ
ਸ਼੍ਰੀ ਗੁਰ ਰੂਪ ਸੁਹਾਏ।
ਮਹਾਰਾਜ ਨੂਰੋ ਨੂਰ ਪ੍ਰਕਾਸ਼ ਦਾ ਪੁੰਜ ਬੈਠੇ ਸਨ। ਗੁਰੂ ਨਾਨਕ ਦੇਵ ਜੀ ਜਿਵੇਂ ਸੂਰਜ ਚਮਕਦਾ ਹੁੰਦਾ, ਐਵੇਂ ਮਹਾਰਾਜ ਦਾ ਨੂਰਾਨੀ ਚਿਹਰਾ ਸੀਗਾ। ਆਲੇ ਦੁਆਲੇ ਬੜਾ ਆਭਾ ਮੰਡਲ ਸ਼ਾਂਤ ਸੀਗਾ। ਸਾਲਸ ਰਾਏ ਦਰਸ਼ਨ ਕਰਕੇ ਹੀ ਨਿਹਾਲ ਹੋਇਆ, ਗੁਰੂ ਬਾਬਾ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਕਿਸ ਤਰ੍ਹਾਂ ਸਾਲਸ ਰਾਏ ਨੇ ਗੁਰੂ ਸਾਹਿਬ ਨਾਲ ਬਚਨ ਵਿਲਾਸ ਕੀਤੇ, ਭਵਿੱਖ ਬਚਨ ਵੀ ਹੋਏ। ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਸੀ, ਮਹਾਰਾਜ ਮੇਰੀ ਹਵੇਲੀ ਦੇ ਵਿੱਚ ਰਹਿ ਕੇ ਮੇਰੀ ਇਸ ਹਵੇਲੀ ਨੂੰ ਭਾਗ ਲਾਓ। ਬੜਾ ਤਗੜਾ ਉਹਦਾ ਘਰ ਸੀਗਾ, ਅਤੇ ਮਹਾਰਾਜ ਇੱਥੇ ਰਹੋ ਮੇਰੀ ਹਵੇਲੀ ਵਿੱਚ। ਅਤੇ ਗੁਰੂ ਸਾਹਿਬ ਕਹਿਣ ਲੱਗੇ, ਸਾਲਸ ਰਾਏ ਹੁਣ ਤਾਂ ਅਸੀਂ ਨਹੀਂ ਰਹਿ ਸਕਦੇ, ਪਰ 10ਵਾਂ ਜਾਮਾ ਸਾਡਾ ਇਸੇ ਹਵੇਲੀ 'ਚ ਪ੍ਰਗਟ ਹੋਵੇਗਾ। ਉਸੇ ਹਵੇਲੀ 'ਚ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਵਤਾਰ ਧਾਰਦੇ ਹੈ। ਸੋ ਸਾਧ ਸੰਗਤ ਜੀ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ
ਦਇਆਲ ਲਾਲ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ
ਨਿਵਾਰ,
ਹੇ ਸਮਰੱਥ ਗਮ ਪੂਰਨ ਮੋਹੇ ਮਾਇਆ ਧਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ
ਉਤਾਰ,
ਆਏ ਪ੍ਰਭ ਸਰਨਾਗਤੀ
ਕਿਰਪਾ ਨਿਤ ਦਇਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ
ਚੜੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇ ਹੁੰਦੇ ਗੁਰੂ ਪਾਰ
ਉਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।